वडहंस महला पहला दक्षिणी सच सरंदा सच्चा जानिए सचड़ा पर्वत गारो जिन आपी न आप साजियो सचड़ा अलख अपारो सच सरिंदा सच्चा डानिए सचड़ा पर्वत गारो जिन आपी न आप साजिया सचड़ाया लाखिया पारो दोए पुर जोड़ वे छोड़िया न गुर बिन घोर अंधारो सूरज चंद सिर जान अहनस चलत विचारो सचड़ा साहिब सच तू सचड़ा देह अपारो रहाओ तुध सिरजी मेदनी दोख सुख दे मनहारो नारी पुरख सिरज बिख माया मो प्यारो खानी बाणी तेरिया देह जिया आधारो कुदरत तख्त रचाया सच न बेड़न हारो आवागमन सिरजिया तू थिर करण हारो जमन मरण आई गया बद के जियो बेकारो भूंदड़ा नाम विसारिया बूढ़े क्या तिस चारो गुण छोड़ बिख लद्या अवगुण का वन जारो सदड़े आया तिना जानिया हुक्म सचे करतारो नारी पुरख वे सुनिया विछड़िया मेलन हारो रूप ना जाने सोनिए हुक्म बदी सरकारो बालक बिरद ना जाननी तोड़न हे प्यारो नौ दर ठाकी हुक्म सचे हंस गया गय नारे सातन छुट्टी मुठी झूठ विदनिया मृतकड़ा अंगनड़े बारे सुरत मुई मर माई है महल रुनी दरबारे रव कंत मेहलियो सच्चे के गुण सारे जल मल जानी ना वालिया कपड़ पाटिया बारे ਵਾਜੇ ਵਜੇ ਸੱਚੀ ਬਾਣੀ ਆ। ਪੰਚ ਮੂਹੇ ਮਨ ਮਾਰੇ ਜਾਨੀ ਵਿਛੁਨੜੇ ਮੇਰਾ ਮਰਨ ਭਇਆ। ਤ੍ਰਿਗ ਜੀਵਨ ਸੰਸਾਰੇ ਜੀਵਤ ਮਰੇ ਸੋ ਜਾਣੀਐ ਫਿਰ ਸੱਚੜੇ ਹੀ ਪਿਆਰੇ। ਤੁਸੀਂ ਰੋਵੋ ਰੋਵਣ ਆਈ ਹੋ ਝੂਠ ਮੁੱਠੀ ਸੰਸਾਰੇ ਹਉ ਮੁੱਠੜੀ ਧੰਦੇ ਧਾਵਣੀਆ ਫਿਰ ਛੋਡੀਅੜੇ ਵਿਦਣ ਕਾਰੇ। ਘਰ ਘਰ ਕੰਤ ਮਹੇਲੀਆ ਰੂੜੇ ਹੇਤ ਪਿਆਰੇ। ਮੈਂ ਫਿਰ ਸੱਚ ਸਲਾਹਨਾ ਹੋ ਰਸੀਅੜੀ ਨਾਮ ਪਧਾਰੇ। ਗੁਰ ਮਿਲਿਆ ਵੀਸ ਪਲਟਿਆ ਸਾ ਧਨ ਸੱਚ ਸ਼ਿੰਗਾਰੋ। ਆਵੋ ਮਿਲੋ ਸਹੇਲੀਓ ਸਿਮਰੋ ਸਿਰਜਣਹਾਰੋ। ਬਈਅਰ ਨਾਮ ਸੁਹਾਗਣੀ ਸੱਚ ਸੁਵਾਰਣ ਹਾਰੋ। ਗਾਵੋ ਗੀਤ ਨਾ ਬਿਰਹੜਾ ਨਾਨਕ ਬ੍ਰਹਮ ਵਿਚਾਰੋ। ਬਈਅਰ ਨਾਮ ਸੁਹਾਗਣੀ ਸੱਚ ਸੁਵਾਰਣ ਹਾਰੋ। ਗਾਵੋ ਗੀਤ ਨਾ ਬਿਰਹੜਾ ਨਾਨਕ ਬ੍ਰਹਮ ਵਿਚਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਇਆ ਦੇ ਸਮੁੰਦਰ ਚਵਰ ਛਤਰ ਤਖੇ ਦੇ ਮਾਲਕ ਜੁਗੋ ਜੁਗ ਅਟਲ ਸੁਜਾਨ ਸਤਿਗੁਰੂ ਮਿੱਠ ਬੋਲੜੇ ਸੱਜਣ ਸਵਾਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੱਜ ਬੈਠੇ ਗੁਰੂ ਪਿਆਰੇ ਖਾਲਸਾ ਜੀ, ਜੋ ਸਤਿਗੁਰਾਂ ਨੇ ਮੈਂ ਮੂਰਖ ਦੇਹੋ ਉਪਦੇਸ਼ੋ ਦੇ ਮਹਾਂਵਾਕਾਂ ਅਨੁਸਾਰ ਸਾਨੂੰ ਅਲਪਗ ਜੀਵਾਂ ਨੂੰ, ਅਲਪ ਬੁੱਧੀ ਵਾਲਿਆਂ ਨੂੰ, ਥੋੜ੍ਹੀ ਮਤ ਵਾਲਿਆਂ ਨੂੰ ਆਪਣਾ ਪਾਵਨ ਪਵਿੱਤਰ ਉਪਦੇਸ਼ ਜੋ ਦੀਨ ਦੁਨੀ ਦੇ ਤਖ਼ ਤੇ ਬਿਰਾਜਮਾਨ ਹੋ ਕੇ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤਾ ਹੈ, ਪਾਵਨ ਪਵਿੱਤਰ ਸ਼ਬਦ ਦੇ ਵਿੱਚ ਰਹਾਓ ਦੀ ਜੋ ਪੰਗਤੀ ਆ, ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਸਾਨੂੰ ਬਖਸ਼ਿਸ਼ ਕਰਦੇ ਨੇ, ਸੱਚੜਾ ਸਾਹਿਬ ਸੱਚ ਤੋਂ ਸੱਚੜਾ ਦੇਹ ਪਿਆਰੋ। ਆਲਾਣੀਆਂ ਦੇ ਸਿਰਲੇਖ ਹੇਠ ਵਡਹੰਸ ਰਾਗ ਦੇ ਵਿੱਚ ਇਹ ਸਤਿਗੁਰਾਂ ਦਾ ਉਚਾਰਨ ਕੀਤਾ ਹੋਇਆ ਸ਼ਬਦ ਆ, ਦੱਖਣੀ ਬੋਲੀ ਦੇ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਆ। ਸ਼ਬਦ ਦੇ ਵਿੱਚ ਸਤਿਗੁਰਾਂ ਨੇ ਇੱਕ ਪਰਮਾਤਮਾ ਹੀ ਸੱਚ ਆ ਤੇ ਬਾਕੀ ਸਾਰਾ ਸੰਸਾਰ ਜਿਹੜਾ ਨਾਸਵੰਤ ਆ ਉਹਦਾ ਜ਼ਿਕਰ ਕੀਤਾ ਆ। ਆਪ ਸਭ ਸੰਗਤਾਂ ਦੇ ਨਾਲ ਪਹਿਲਾਂ ਵੀ ਕਈ ਵਾਰ ਇਸ ਗੱਲ ਦੀ ਸਾਂਝ ਪਾਈ ਆ, ਸਾਨੂੰ ਸਾਰਿਆਂ ਨੂੰ ਹੀ ਸਜਾਏ ਮੌਤ ਹੋਈ ਆ, ਪਰ ਪਤਾ ਨਹੀਂ ਸਾਨੂੰ ਕਿ ਅਸੀਂ ਕਿਹੜੇ ਦਿਨ ਮਰ ਜਾਣਾ ਆ। ਉਹ ਸਮਾਂ ਸਾਨੂੰ ਜਿਹੜਾ ਆ ਪਤਾ ਨਹੀਂ ਆ, ਪਰ ਮਰਨਾ ਸਾਰਿਆਂ ਨੇ ਹੀ ਆ। ਰਹਾਓ ਦੀ ਪੰਕਤੀ ਦੇ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਉਹ ਪਰਮਾਤਮਾ ਜਿਹੜਾ ਆ ਕੱਲਾ ਉਹੋ ਹੀ ਸੱਚ ਆ ਜਿਹੜਾ ਜਨਮ ਤੇ ਮਰਨ ਦੇ ਚੱਕਰਾਂ ਤੋਂ ਰਹਿਤ ਆ। ਭਰਮੇ ਭੂਲਾ ਕਰਤ ਕਚਰਾਇਣ, ਜਨਮ ਮਰਨ ਤੇ ਰਹਿਤ ਨਾਰਾਇਣ। ਥੋੜ੍ਹੀ ਬੁੱਧੀ ਵਾਲੇ ਜਿਹੜੇ ਲੋਕ ਨੇ ਉਹਨੇ ਆਮ ਇਨਸਾਨ ਨੂੰ ਭਗਵਾਨ ਦਾ ਨਾਮ ਦੇ ਦਿੱਤਾ, ਤੇ ਸਤਿਗੁਰਾਂ ਨੇ ਇਹ ਵੀ ਸਮਝਾਇਆ ਕਿ ਜੇ ਤੂੰ ਇਹਨੂੰ ਭਗਵਾਨ ਕਹਿਣਾ ਆ ਤੇ ਇਹ ਜੰਮਿਆ ਵੀ ਆ ਤੇ ਇਹ ਮਰਿਆ ਵੀ ਆ, ਪਰ ਪਰਮਾਤਮਾ ਜਿਹੜਾ ਉਹ ਜਨਮ ਤੇ ਮਰਨ ਤੋਂ ਰਹਿਤ ਆ। ਨਾਨਕ ਭੰਡੇ ਬਾਹਰਾ ਏਕੋ ਸੱਚਾ ਸੋਏ, ਸਿਰਫ ਤੇ ਸਿਰਫ ਪਰਮਾਤਮਾ ਹੀ ਜਿਹੜਾ ਆ ਉਹ ਮਾਤਾ ਦੇ ਗਰਭ ਦੇ ਵਿੱਚ ਨਹੀਂ ਆਉਂਦਾ। ਅੱਛਾ, ਨਾਲ ਸਤਿਗੁਰਾਂ ਨੇ ਇਹ ਵੀ ਸਾਨੂੰ ਸਮਝਾਇਆ ਹੈ ਕਿ ਉਹਦਾ ਸਾਰਿਆਂ ਦੇ ਵਿੱਚ ਵਾਸਾ ਵੀ ਆ ਸ਼ਬਦ ਦੇ ਵਿੱਚ। ਤੇ ਗੁਰਮੁਖ ਪਿਆਰਿਓ, ਕਈ ਵਾਰ ਇਹ ਵੀ ਮਨ ਦੇ ਵਿੱਚ ਖਿਆਲ ਆਉਂਦਾ ਹੈ ਕਿ ਜਦੋਂ ਮਨੁੱਖ ਇਸ ਸੰਸਾਰ ਤੋਂ ਤੁਰ ਜਾਂਦਾ ਹੈ ਤੇ ਉਹਦੇ ਨਾਲ ਜਿਹੜਾ ਪਰਮਾਤਮਾ ਦਾ ਵਿੱਚ ਵਾਸਾ ਆ ਉਹ ਵੀ ਮਰ ਜਾਂਦਾ ਹੋਵੇਗਾ। ਪਰ ਅੱਜ ਦੇ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਸਮਝਾਇਆ ਹੈ ਕਿ ਉਹ ਪਰਮਾਤਮਾ ਜਿਹੜਾ ਆ ਉਹ ਖਤਮ ਨਹੀਂ ਹੁੰਦਾ। ਅਸਲ ਦੇ ਵਿੱਚ ਹਿੰਦੂ ਫਿਲਾਸਫੀ ਦੇ ਮੁਤਾਬਕ ਮੌਤ ਇੱਕ ਇਹੋ ਜਿਹਾ ਡਰ ਸਾਡੇ ਮਨ ਦੇ ਵਿੱਚ ਬਿਠਾਇਆ ਹੋਇਆ ਸੀ, ਜੇ ਅਸੀਂ ਮੌਤ ਦੀ ਗੁਰਮਤਿ ਦੀ ਰੌਸ਼ਨੀ ਦੇ ਵਿੱਚ ਵਿਚਾਰ ਕਰੀਏ ਨਾ, ਤੇ ਗੁਰਮਤਿ ਸਾਨੂੰ ਇਹ ਗੱਲ ਕਹਿੰਦੀ ਕਿ ਮਰਦਾ ਕੋਈ ਵੀ ਨਹੀਂ ਆ, ਨਾ ਕੋਈ ਮੂਆ ਨਾ ਮਰਨੇ ਯੋਗ। ਮਹਾਰਾਜ ਦੇ ਬੜੇ ਪਿਆਰੇ ਬੋਲ ਨੇ, ਨਾ ਬਿਣਸੇ ਅਵਨਾਸ਼ੀ ਯੋਗ, ਸਾਰੇ ਹੀ ਨਾਸ਼ ਤੋਂ ਰਹਿਤ ਨੇ, ਕੋਈ ਮਰਦਾ ਹੀ ਨਹੀਂ ਆ। ਮਰਦਾ ਕੋਈ ਕਿਉਂ ਨਹੀਂ ਆ, ਜੇ ਇਸ ਸਾਰੇ ਸ਼ਬਦ ਦੀ ਵਿਚਾਰ ਅਸੀਂ ਕਰੀਏ ਤੇ ਸ਼ਬਦ ਦੀਆਂ ਜਿਹੜੀਆਂ ਆਰੰਭ ਦੀਆਂ ਪੰਕਤੀਆਂ ਨੇ ਉਹਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਰਾਮ ਕਲੀ ਰਾਗ ਦੇ ਵਿੱਚ ਬਖਸ਼ਿਸ਼ ਕੀਤੀ ਹੈ। ਕਹਿੰਦੇ ਪਵਣੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਣ ਹਾਰੇ ਕੀ ਕਵਣ ਟੇਕ। ਕਹਿੰਦੇ ਮਰਿਆ ਤੇ ਕੁਝ ਵੀ ਨਹੀਂ ਆ, ਪੰਜ ਤੱਤ ਨੇ, ਪੰਜ ਤੱਤ ਕਰ ਤੁਦ ਸ੍ਰਿਸ਼ਟ ਸਭ ਸਾਜੀ, ਪੰਜਾਂ ਤੱਤਾਂ ਤੋਂ ਸਾਰੀ ਸ੍ਰਿਸ਼ਟੀ ਹੋਈ ਆ। ਤੇ ਤੁਸੀਂ ਦੇਖ ਲਓ ਇਹ ਪੰਜ ਤੱਤ ਜਿਹੜੇ ਕਦੀ ਖਤਮ ਨਹੀਂ ਹੁੰਦੇ। ਪੰਜ ਤੱਤ ਕਿਹੜੇ ਨੇ? ਹਵਾ ਆ, ਪਾਣੀ ਆ, ਅੱਗ ਆ, ਮਿੱਟੀ ਆ, ਆਕਾਸ਼ ਆ। ਇਹ ਪੰਜੇ ਹੀ ਤੱਤ ਪਰਮਾਤਮਾ ਦੀ ਕਿਰਪਾ ਦੇ ਨਾਲ ਇਕੱਠੇ ਹੋ ਜਾਂਦੇ ਨੇ ਤੇ ਇਹ ਕਿਰਤੀ ਬਣ ਜਾਂਦੀ ਹੈ, ਕੁਦਰਤ ਬਣ ਜਾਂਦੀ ਹੈ, ਮਨੁੱਖ ਪੈਦਾ ਹੋ ਜਾਂਦਾ ਆ। ਆਪਣੇ ਸਮੇਂ ਦੇ ਨਾਲ ਇਹ ਜਦੋਂ ਪੰਜ ਤੱਤ ਜਿਹੜੇ ਨੇ ਇੱਕ ਦੂਜੇ ਦਾ ਸਾਥ ਛੱਡ ਕੇ ਖਿੱਲਰ ਜਾਂਦੇ ਨੇ, ਟੁੱਟ ਜਾਂਦੇ ਨੇ, ਤੇ ਇਹਨੂੰ ਅਸੀਂ ਮੌਤ ਦਾ ਨਾਂ ਦੇ ਦਿੰਦੇ ਹਾਂ, ਜਦਕਿ ਮਰਦਾ ਤੇ ਕੁਝ ਵੀ ਨਹੀਂ। ਸਤਿਗੁਰੂ ਜੀ ਕਹਿੰਦੇ ਪਵਣੇ ਮੈਂ ਪਵਨ ਸਮਾਇਆ, ਉਦੋਂ ਹਵਾ ਜਿਹੜੀ ਹਵਾ ਦਾ ਰੂਪ ਹੋ ਗਈ, ਮਿੱਟੀ ਮਿੱਟੀ ਦਾ ਰੂਪ ਹੋ ਗਈ, ਜੋਤੀ ਮੈਂ ਜੋਤ ਰਲ ਜਾਇਆ, ਅੱਗ ਅੱਗ ਦੇ ਵਿੱਚ ਰਲ ਗਈ, ਤੇ ਰੋਣ ਹਾਰੇ ਕੀ ਕਵਣ ਟੇਕ। ਇਹਦੇ ਚੋਂ ਰੋਣ ਵਾਲੀ ਕਿਹੜੀ ਗੱਲ ਆ? ਮਰਿਆ ਤੇ ਕੁਝ ਵੀ ਨਹੀਂ ਆ। ਹਾਂ, ਥੋੜ੍ਹਾ ਜੋੜ ਹੋਇਆ ਇਕੱਠੇ ਪੰਜਾਂ ਤੱਤਾਂ ਦਾ ਤੇ ਮਨੁੱਖ ਬਣ ਗਿਆ। ਜਦੋਂ ਇਹ ਜੋੜ ਜਿਹੜਾ ਸੀ ਟੁੱਟ ਗਿਆ, ਵਿਛੜ ਗਿਆ, ਤੱਤ ਵੱਖਰੇ ਵੱਖਰੇ ਹੋ ਗਏ, ਅਸੀਂ ਕਹਿ ਦਿੰਦੇ ਮਰ ਗਿਆ ਆ। ਸਤਿਗੁਰਾਂ ਨੇ ਰਹਾਓ ਦੀ ਪੰਕਤੀ ਦੇ ਵਿੱਚ ਕਹਿ ਦਿੱਤਾ, ਕੌਣ ਮੂਆ ਰੇ ਕੌਣ ਮੂਆ, ਇਹ ਭਲੇ ਉਹ ਕੌਣ ਮਰਿਆ ਆ? ਮਰਿਆ ਤੇ ਕੋਈ ਵੀ ਨਹੀਂ ਆ, ਦੱਸੋ ਹਾਂ ਇਹਦੇ ਵਿੱਚ ਕੌਣ ਮਰਿਆ ਆ? ਕਬੀਰ ਸਾਹਿਬ ਨੇ ਮੁੱਲਾਂ ਨੂੰ ਇਹ ਗੱਲ ਕਹਿ ਦਿੱਤੀ, ਭਾਈ ਤੂੰ ਮੁਰਗੀ ਦੀ ਬਲੀ ਦੇ ਰਿਹਾ ਆ ਤੇ ਬਲੀ ਤੂੰ ਕਾਹਦੀ ਦਿੱਤੀ ਆ? ਬਲੀ ਦਾ ਮਤਲਬ ਹੁੰਦਾ ਕੁਰਬਾਨ ਕਰ ਦੇਣਾ, ਮਾਰ ਦੇਣਾ, ਤੇ ਇਹਦੇ ਵਿੱਚੋਂ ਮਰਿਆ ਤੇ ਕੋਈ ਵੀ ਨਹੀਂ ਹੈਗਾ। ਪੱਕਰ ਜੀਉ ਆਨੇ ਆ, ਦੇਹ ਬਿਨਾਸੀ, ਤੂੰ ਜੀਵ ਨੂੰ ਫੜ ਲਿਆਇਆ ਆ, ਮੁਰਗੀ ਫੜ ਲਿਆਇਆ ਆ, ਦੇਹ ਬਿਨਾਸੀ, ਉਹਦੀ ਕੱਟ ਦਿੱਤੀ ਆ ਸਰੀਰ। ਮਾਟੀ ਕੋ ਬਿਸਮਲ ਕੀ ਆ? ਮਿੱਟੀ ਦੀ ਬਲੀ ਕਾਹਦੀ ਦੇ ਦਿੱਤੀ ਹੈ? ਤੇ ਮਿੱਟੀ ਆ ਜਿਹੜੀ ਆਤਮਾ ਜਿਹੜਾ ਹੰਸਿਆ ਵਿੱਚੋਂ ਉਹ ਤੇ ਉੱਡ ਗਿਆ, ਉਹ ਤੇ ਅਮਰਿਆ, ਤੂੰ ਆਪ ਹੀ ਕਹਿੰਦਾ ਆਤਮਾ ਮਰਦੀ ਨੀ ਗੀ, ਤੇ ਮਰਿਆ ਕੀ ਇਹਦੇ ਵਿੱਚੋਂ? ਬਲੀ ਕਿਹਦੀ ਦਿੱਤੀ? ਇਹ ਤੇ ਮਿੱਟੀ ਆ, ਤੇ ਮਿੱਟੀ ਦੀ ਬਲੀ ਕਾਹਦੀ? ਮਿੱਟੀ ਤੇ ਬਹੁਤ ਸਾਰੀ ਆ। ਸਤਿਗੁਰਾਂ ਨੇ ਆਖਿਆ ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਭਇਆ। ਇਹਦੇ ਚੋਂ ਮਰਿਆ ਕੌਣ ਆ? ਤੁਸੀਂ ਸਤਸੰਗੀ ਜਣੇ ਜੇ ਬ੍ਰਹਮ ਦੀ ਵਿਚਾਰ ਕਰੋ ਤੇ ਬ੍ਰਹਮ ਦੀ ਰੌਸ਼ਨੀ ਦੇ ਵਿੱਚ ਇਸ ਗੱਲ ਦੀ ਵਿਚਾਰ ਕਰੋ, ਮਰਿਆ ਇਹਦੇ ਵਿੱਚੋਂ ਕੌਣ ਆ? ਕੋਈ ਵੀ ਨਹੀਂ ਮਰਿਆ। ਇਹ ਮੌਤ ਦਾ ਡਰ ਜਿਹੜਾ ਸੀ ਸਾਡੇ ਵਿੱਚ ਪਾ ਕੇ ਕੁਝ ਜਿਹੜੇ ਸਨ ਦੰਭੀ ਲੋਕ, ਉਹਨਾਂ ਨੇ ਲੁੱਟਣ ਦਾ ਜਿਹੜਾ ਸੀ ਜ਼ਰੀਆ ਬਣਾਇਆ ਹੋਇਆ ਸੀ, ਲੈ ਤੇਰੀ ਮੁਕਤੀ ਨਹੀਂ ਹੋਏਗੀ, ਤੈਨੂੰ ਆਹ ਕੁਝ ਕਰਨਾ ਪਵੇਗਾ, ਜਨਮ ਮਰਨ ਤੋਂ ਬਾਅਦ ਤੈਨੂੰ ਕੁਝ ਸੰਸਕਾਰ ਕਰਨੇ ਪੈਣਗੇ। ਸਤਿਗੁਰਾਂ ਨੇ ਇਹਨਾਂ ਸਾਰੀਆਂ ਗੱਲਾਂ ਦਾ ਖੰਡਨ ਕਰ ਦਿੱਤਾ, ਕਹਿਤਾ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ। ਮਰਨ ਤੋਂ ਬਾਅਦ ਜਿੰਨੇ ਵੀ ਕਰਮ ਕਾਂਡ ਤੇਰੇ ਪਰਿਵਾਰ ਵਾਲੇ ਕਰਾ ਰਹੇ ਨੇ ਨਾ, ਭਾਵੇਂ ਅਖੰਡ ਪਾਠ ਸਾਹਿਬ ਦਾ ਪਾਠ ਕਰਾ ਰਹੇ ਨੇ, ਗਰੜ ਪੁਰਾਣ ਦਾ ਪਾਠ ਕਰਵਾਉਂਦੇ ਨੇ, ਜਾਂ ਹੋਰ ਜੋ ਵੀ ਕਿਰਿਆ ਕਰਮ ਕਰਦੇ ਨੇ, ਉਹ ਮ੍ਰਿਤਕ ਪ੍ਰਾਣੀ ਦੇ ਪ੍ਰਥਾਏ ਸਾਰੇ ਕਰਮ ਕਾਂਡ ਨੇ, ਉਹਨਾਂ ਦਾ ਕੋਈ ਮਤਲਬ ਨਹੀਂ ਮਰ ਜਾਣ ਵਾਲੇ ਨੂੰ। ਹਾਂ, ਅਖੰਡ ਪਾਠ ਸਾਹਿਬ ਦਾ ਪਾਠ ਜੇ ਰਮਾਇਣ ਗਰੁੜ ਪੁਰਾਣ ਦਾ ਪਾਠ ਅਸੀਂ ਕਰਾਉਂਦੇ ਹਾਂ ਤੇ ਜਿਹੜੇ ਘਰ ਦੇ ਵਿੱਚ ਜਿਉਂਦੇ ਜੀਵ ਨੇ ਨਾ, ਉਹਨਾਂ ਦਾ ਭਲਾ ਤੇ ਜ਼ਰੂਰ ਹੋ ਸਕਦਾ ਆ ਸੁਣਨ ਕਰਕੇ, ਪਰ ਜਿਹੜਾ ਚਲਿਆ ਗਿਆ ਉਹਦਾ ਨਹੀਂ। ਉਹਦਾ ਤੇ ਹਿਸਾਬ ਕਿਤਾਬ ਉਹਦੇ ਕਰਮ ਹੀ ਕਰਨਗੇ ਜੋ ਇਹਨੇ ਇੱਥੇ ਕੀਤਾ ਆ। ਨਾਨਕ ਅੱਗੇ ਸੋ ਮਿਲੇ ਉਹੋ ਹੀ ਅੱਗੇ ਮਿਲਣਾ ਜੇ ਖੱਟੇ ਘਾਲੇ ਦੇ ਜੋ ਇੱਥੇ ਖੱਟਿਆ ਆ, ਜੋ ਇੱਥੇ ਕਮਾਇਆ ਆ। ਸ਼ਬਦ ਲੰਮਾ ਆ ਗੁਰਮੁਖ ਪਿਆਰਿਓ, ਤੇ ਰਹਾਉ ਦੀ ਪੰਕਤੀ ਦੇ ਵਿੱਚ ਸਤਿਗੁਰਾਂ ਨੇ ਆਖਿਆ ਬਾਕੀ ਸਾਰਾ ਹੀ ਸੰਸਾਰ ਜਿਹੜਾ ਨਾਸਵੰਤ ਆ। ਗਾਥਾ ਨਾਮ ਦੀ ਬਾਣੀ ਦੇ ਵਿੱਚ ਸਤਿਗੁਰਾਂ ਦੇ ਬੜੇ ਪਿਆਰੇ ਬੋਲ ਨੇ, ਉਹ ਕਹਿੰਦੇ ਸੰਸਾਰ ਕਾਮ ਤਜਨੰਗ ਸਮਝਨੰਗ ਵਿਰਲਾ ਜਾਣਾ, ਸੰਸਾਰ ਨੇ ਤੁਰੇ ਜਾਣਾ ਆ, ਇਹ ਕਿਰਿਆ ਆ ਪਰਮਾਤਮਾ ਦੀ, ਤੇ ਨਵਿਆਂ ਨੇ ਆਈ ਜਾਣਾ ਆ। ਪਰ ਇਸ ਗੱਲ ਨੂੰ ਕੋਈ ਵਿਰਲਾ ਹੀ ਸਮਝਦਾ ਹੈ, ਤੇ ਜਦੋਂ ਕੋਈ ਪਰਿਵਾਰ ਦੇ ਵਿੱਚੋਂ ਮਨੁੱਖ ਤੁਰ ਜਾਂਦਾ ਹੈ ਤੇ ਫਿਰ ਅਸੀਂ ਚੀਖ ਚਹਾੜਾ ਪਾਉਂਦੇ, ਕਦੀ ਇਹ ਨਹੀਂ ਕੀਤਾ ਕਿ ਜੇ ਇੱਕ ਗਿਆ ਆ ਇਹਦੀ ਥਾਂ ਤੇ ਘਰ ਦੇ ਵਿੱਚ ਆਏ ਕਿੰਨੇ ਨੇ, ਪੈਦਾ ਕਿੰਨੇ ਹੋਏ ਨੇ। ਜੇ ਇੱਕ ਚਲੇ ਵੀ ਗਿਆ ਆ ਤੇ ਉਹ ਹੁਕਮ ਦੇ ਵਿੱਚ ਹੀ ਆਏ ਨੇ, ਤੇ ਇਹ ਹੁਕਮ ਦੇ ਵਿੱਚ ਹੀ ਜਾ ਰਿਹਾ ਹੈ। ਕੌਣ ਬਸਤ ਆਈ ਤੇਰੇ ਸੰਗ, ਲਪਟ ਰਹੋ ਰਸ ਲੋਭੀ ਪਤੰਗ। ਸਤਿਗੁਰਾਂ ਨੇ ਆਖਿਆ ਕਿਸੇ ਦੇ ਮਰਨ ਦੇ ਉੱਤੇ ਰੋਣਾ ਨਹੀਂ ਚਾਹੀਦਾ, ਕਿਸੇ ਦੇ ਮਰਨ ਦੇ ਉੱਤੇ ਸਾਨੂੰ ਪਿੱਟਣਾ ਸਿਆਪਾ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਤੇ ਪਰਮਾਤਮਾ ਦੀ ਵਸਤੂ ਸੀ, ਉਹਨੇ ਦਿੱਤੀ ਤੇ ਉਹ ਲੈ ਗਿਆ। ਇੱਕ ਅੰਗਰੇਜ਼ ਵੀਰ ਨੇ ਆਪਣੀਆਂ ਹੱਡ ਬੀਤੀਆਂ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਜ਼ਿਕਰ ਵੀ ਕੀਤਾ। ਕਹਿੰਦੇ ਇੱਕ ਵਾਰ ਕੋਈ ਏਸ਼ੀਆ ਦਾ ਪਿਆਰਾ ਮੇਰੇ ਕੋਲੋਂ ਕਰਜ਼ਾ ਲੈਣ ਵਾਸਤੇ ਆ ਗਿਆ, ਬਾਹਰ ਦੀ ਗੱਲ ਹੈ, ਤੇ ਉਹ ਕਹਿੰਦਾ ਮੈਂ ਉਹਨੂੰ ਹਾਂ ਕਰ ਦਿੱਤੀ ਕਿ ਕੋਈ ਗੱਲ ਨਹੀਂ ਲੈ ਜਾਵੀਂ। ਸ਼ਾਮ ਦੇ ਸਮੇਂ ਆਉਂਦਾ ਇੱਕ ਅਨੋਖੀ ਘਟਨਾ ਮੈਂ ਦੇਖੀ, ਕੋਈ ਹਿੰਦੁਸਤਾਨੀ ਵੀਰ ਇੱਧਰੋਂ ਚੜ੍ਹਾਈ ਕਰ ਗਿਆ ਹੋਏਗਾ ਤੇ ਉਹਦੇ ਮਗਰ ਬਹੁਤ ਸਾਰੇ ਰੋਂਦੇ ਪਿੱਟਦੇ ਹੋਏ ਤੁਰੇ ਜਾ ਰਹੇ ਸਨ। ਕਹਿੰਦਾ ਮੈਂ ਉਹਨਾਂ ਦੇ ਵਿੱਚੋਂ ਇੱਕ ਨੂੰ ਪੁੱਛਿਆ ਵੀ ਕੀ ਗੱਲ ਆ ਇੰਨਾ ਰੋਣ, ਇੰਨਾ ਸਿਆਪਾ, ਇੰਨੀਆਂ ਚਾਂਗਰਾਂ, ਕਾਰਨ ਕੀ ਆ? ਤੇ ਉਹ ਕਹਿੰਦੇ ਸਾਡਾ ਭਾਈ ਜਿਹੜਾ ਸੀ ਚੜ੍ਹਾਈ ਕਰ ਗਿਆ ਆ। ਉਸ ਅੰਗਰੇਜ਼ ਵੀਰ ਦੇ ਮਨ ਤੇ ਬੜਾ ਅਸਰ ਹੋਇਆ ਇਸ ਗੱਲ ਦਾ। ਅਗਲੇ ਦਿਨ ਜਦੋਂ ਕਹਿੰਦੇ ਉਹ ਕਰਜ਼ਾ ਲੈਣ ਵਾਸਤੇ ਗਿਆ, ਉਹਨੇ ਆਖਿਆ ਕੱਲ੍ਹ ਤੁਸੀਂ ਮੈਨੂੰ ਟਾਈਮ ਦਿੱਤਾ ਸੀ ਕੱਲ੍ਹ ਆਣ ਕੇ ਪੈਸੇ ਲੈ ਜਾਵੀਂ, ਕਰਜ਼ਾ ਲੈ ਜਾਵੀਂ, ਤੇ ਮੈਨੂੰ ਉਹ ਮੇਰੀ ਮਾਇਆ ਜਿਹੜੀ ਹੈ ਦੇ ਦਿਓ। ਉਹ ਕਹਿਣ ਲੱਗਾ ਵੀਰੇ ਤੈਨੂੰ ਕਰਜ਼ਾ ਨਹੀਂ ਮਿਲ ਸਕਦਾ। ਕਹਿੰਦਾ ਕੱਲ੍ਹ ਤੁਸੀਂ ਮੇਰੇ ਨਾਲ ਵਾਅਦਾ ਕੀਤਾ ਸੀ। ਉਹ ਕਹਿਣ ਲੱਗਾ ਕੱਲ੍ਹ ਮੈਂ ਤੇਰੇ ਬਾਰੇ ਜਾਣਦਾ ਨਹੀਂ ਸਾਂ। ਕਹਿੰਦਾ ਇੱਕ ਸਮੇਂ ਇੱਕ ਦਿਨ ਦੇ ਵਿੱਚ ਕੁਝ ਘੰਟਿਆਂ ਦੇ ਵਿੱਚ ਤੁਸੀਂ ਮੇਰੇ ਬਾਰੇ ਕੀ ਜਾਣ ਲਿਆ? ਉਹ ਕਹਿੰਦਾ ਕੱਲ੍ਹ ਮੈਂ ਜਿਹੜੀ ਹਾਲਤ ਵੇਖੀ ਹੈ ਨਾ ਤੁਹਾਡੀ, ਉਹਦੇ ਵੱਲ ਦੇਖ ਕੇ ਮੇਰਾ ਜੀ ਕਰਦਾ ਹੈ ਕਿ ਤੈਨੂੰ ਬਿਲਕੁਲ ਕਰਜ਼ਾ ਨਾ ਦੇਵਾਂ। ਪਰਮਾਤਮਾ ਨੇ ਇੱਕ ਆਦਮੀ ਨੂੰ, ਇੱਕ ਜੀਵ ਨੂੰ ਇੱਥੇ ਧਰਤੀ ਤੇ ਭੇਜਿਆ, ਉਹ ਆਪਣੀ ਸੋਹਣੀ ਉਮਰ ਭੋਗ ਕੇ ਪਰਮਾਤਮਾ ਦੇ ਹੁਕਮ ਦੇ ਵਿੱਚ ਇੱਥੇ ਚਲੇ ਗਿਆ। ਜਦੋਂ ਚਲਿਆ ਗਿਆ ਤੁਹਾਡੇ ਕੋਲੋਂ, ਪਰਮਾਤਮਾ ਨੇ ਉਹ ਤੁਹਾਨੂੰ ਕਰਜ਼ੇ ਦੇ ਰੂਪ ਦੇ ਵਿੱਚ ਹੀ ਦਿੱਤਾ ਸੀ। ਜਦੋਂ ਉਹ ਆਪਣਾ ਕਰਜ਼ਾ ਵਾਪਸ ਲੈ ਗਿਆ, ਤੁਸੀਂ ਤੇ ਬਹੁਤ ਰੋਏ, ਬਹੁਤ ਹਾਲ ਪਾ ਰਿਹਾ, ਦੁਹਾਈਆਂ ਮਚਾ ਦਿੱਤੀਆਂ, ਤੁਸੀਂ ਤੇ ਪਰਮਾਤਮਾ ਦੇ ਵਾਪਸ ਕੀਤੇ ਦੇ ਉੱਤੇ ਇੰਨਾ ਰੋਏ ਜੇ, ਤੇ ਮੈਂ ਤੇ ਆਮ ਮਨੁੱਖ ਆ, ਤੂੰ ਮੇਰਾ ਕਰਜ਼ਾ ਦੇਣ ਲੱਗਿਆ ਕੀ ਕਰੇਗਾ? ਸਮਝਣ ਵਾਲੀ ਗੱਲ ਇਹ ਸੀ ਕਿ ਸਾਨੂੰ ਪਰਮਾਤਮਾ ਦੇ ਭਾਣੇ ਦੇ ਵਿੱਚ ਰਹਿਣਾ ਚਾਹੀਦਾ ਆ। ਇਹ ਜੋੜ ਵਿਛੋੜ, ਇਹ ਜਨਮ ਤੇ ਮਰਨ, ਸਭ ਕੁਝ ਪਰਮਾਤਮਾ ਦੇ ਹੁਕਮ ਦੇ ਵਿੱਚ ਆ। ਇਹ ਸ਼ਬਦ ਦੇ ਵਿੱਚ ਵੀ ਸਤਿਗੁਰਾਂ ਨੇ ਸਾਨੂੰ ਸਮਝਾਇਆ ਆ ਗੁਰਮੁਖ ਪਿਆਰਿਓ, ਤੇ ਸਾਵਧਾਨ ਹੋ ਕੇ ਗੁਰੂ ਚਰਣਾਂ ਦੇ ਵਿੱਚ ਬਿਰਾਜਮਾਨ ਹੋਵੋ। ਮਨ ਦੀਆਂ ਸੰਕਲਪਾਂ ਵਿਕਲਪਾਂ ਸਫੁਰਣਿਆਂ ਨੂੰ ਦੂਰ ਕਰਕੇ ਮਨ ਬਿਰਤੀਆਂ ਦੀ ਇਕਾਗਰਤਾ ਬਖਸ਼ ਕੇ ਸਾਰੀ ਸੰਗਤ ਇੱਕ ਵਾਰ ਉਚਾਰਨ ਕਰਿਓ ਸਤਨਾਮ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਾਰਾਂਸੀ ਮਹੱਲਾ ਪਹਿਲਾ ਦੱਖਣੀ ਸੱਚ ਸਰਿੰਦਾ ਸੱਚਾ ਜਾਣੀਐ ਸੱਚੜਾ ਪਰਵਤਗਾਰੋ।
ਵਡਹੰਸ ਜਿਹੜਾ ਆ ਇਹ ਰਾਗ ਦਾ ਨਾਮ ਆ। ਇਸ ਸ਼ਬਦ ਦੇ ਉਚਾਰਨ ਕਰਨ ਵਾਲੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਦੱਖਣੀ ਤੋਂ ਭਾਵ ਕਿ ਇਸ ਸ਼ਬਦ ਦੇ ਵਿੱਚ ਜਿਹੜੀ ਬੋਲੀ ਵਰਤੀ ਗਈ ਆ ਉਹ ਦੱਖਣ ਦੀ ਭਾਸ਼ਾ। ਆਰੰਭ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਾਨੂੰ ਇਹ ਗੱਲ ਕਹੀ ਹੈ ਕਿ ਜਿਸ ਤਰ੍ਹਾਂ ਜਿਸ ਤਰ੍ਹਾਂ ਹਿੰਦੂ ਧਰਮ ਦੇ ਵਿੱਚ ਕੋਈ ਮੰਨਦਾ ਆ, ਇਹ ਕਹਿੰਦੇ ਨੇ ਕਿ ਬ੍ਰਹਮਾ ਪੈਦਾ ਕਰਨ ਵਾਲਾ ਆ, ਵਿਸ਼ਨੂੰ ਪ੍ਰਤਪਾਲਣਾ ਕਰਨ ਵਾਲਾ ਆ, ਸ਼ਿਵ ਜੀ ਜਿਹੜਾ ਆ ਉਹ ਲੈਤਾ ਕਰਨ ਵਾਲਾ ਆ, ਖਤਮ ਕਰਨ ਵਾਲਾ ਆ, ਮੌਤ ਦਾ ਫਰਿਸ਼ਤਾ ਆ। ਸਤਿਗੁਰਾਂ ਨੇ ਇਹਨਾਂ ਗੱਲਾਂ ਦਾ ਖੰਡਨ ਕਰਕੇ ਸਾਨੂੰ ਸਮਝਾਇਆ ਨਹੀਂ। ਸੱਚ ਸਰਿੰਦਾ ਸਿਰਜਣਹਾਰ ਜਿਹੜਾ ਆ ਉਹ ਪਰਮਾਤਮਾ ਆ, ਪਰਮਾਤਮਾ ਹੀ ਪੈਦਾ ਕਰਨ ਵਾਲਾ ਆ, ਹੋਰ ਕੋਈ ਨਹੀਂ ਆ। ਸੱਚਾ ਜਾਣੀਏ ਉਹ ਪਰਮਾਤਮਾ ਸੱਚ ਆ, ਬਾਕੀ ਸਾਰਾ ਹੀ ਜਿਹੜਾ ਪਸਾਰਾ ਹੈ ਨਾ ਇੱਕ ਸੁਪਨੇ ਦੀ ਨਿਆਈ ਹੈ, ਜਾਗ ਰਚਣਾ ਸਭ ਝੂਠ ਹੈ, ਜਾਣ ਲਿਓ ਰੇ ਮੀਤ। ਇਹਦੇ ਵਿੱਚ ਤਿੰਨ ਕਿਰਿਆਵਾਂ ਸੰਸਾਰ ਦੇ ਵਿੱਚ ਹੋ ਰਹੀਆਂ ਨੇ, ਇੱਕ ਮਨੁੱਖ ਦੀ ਪ੍ਰਤਪਾਲਣਾ ਹੋ ਰਹੀ ਹੈ ਤੇ ਮਨੁੱਖ ਟਿਕ ਰਿਹਾ ਆ ਤੇ ਮਨੁੱਖ ਮਿਟ ਰਿਹਾ ਆ, ਨਵੇਂ ਆ ਰਹੇ ਨੇ ਤੇ ਪੁਰਾਣੇ ਤੁਰੇ ਜਾ ਰਹੇ ਨੇ। ਇਹ ਸਾਵੀਂ ਤੇ ਪੱਧਰੀ ਜ਼ਿੰਦਗੀ ਆ। ਜੇ ਇੱਕ ਹੀ ਸਿਧਾਂਤ ਹੁੰਦਾ ਨਾ ਸਿਰਫ ਪੈਦਾ ਹੀ ਕਰਨ ਵਾਲਾ, ਤੇ ਸੱਚ ਜਾਣਿਓ ਇੱਥੇ ਜਗ੍ਹਾ ਹੀ ਨਾ ਬਚਦੀ, ਇੰਨੀ ਦੁਨੀਆ ਹੋ ਜਾਂਦੀ। ਜੇ ਖਤਮ ਹੀ ਨਾ ਹੁੰਦੀ, ਜੇ ਮੌਤ ਨਾ ਹੁੰਦੀ ਤੇ। ਸਤਿਗੁਰੂ ਜੀ ਕਹਿੰਦੇ ਇੱਕ ਪਰਮਾਤਮਾ ਤੇ ਨਹੀਂ ਗਾ ਮਰਦਾ, ਬਾਕੀ ਸਾਰਾ ਹੀ ਸੰਸਾਰ ਜਿਹੜਾ ਇਹ ਨਾਸਵੰਤ ਆ, ਪਰ ਸਿਰਜਣਾ ਉਸ ਇਸ ਪਰਮਾਤਮਾ ਨੇ ਕੀਤੀ ਆ। ਤੇ ਪਰਵਦਗਾਰੋ ਦਾ ਅਰਥ ਹੁੰਦਾ ਪਾਲਣ ਵਾਲਾ, ਉਹ ਪਰਮਾਤਮਾ ਹੀ ਸੰਸਾਰ ਨੂੰ ਪਾਲਣ ਵਾਲਾ ਆ। ਕੋਈ ਵਿਸ਼ਨੂੰ ਇਹਨੂੰ ਰੋਟੀ ਨਹੀਂ ਦੇ ਰਿਹਾ, ਕੋਈ ਹੋਰ ਦੇਵੀ ਦੇਵਤਾ ਇਹਨੂੰ ਕੁਝ ਨਹੀਂ ਦੇ ਰਿਹਾ, ਕਿਸੇ ਨੂੰ ਧਨ ਦਾ ਦੇਵਤਾ ਕੁਬੇਰ ਨਾ ਸਮਝੋ, ਸਭ ਕੁਝ ਹੀ ਪਰਮਾਤਮਾ ਦੇ ਆਪਣੇ ਹੱਥ ਵਸ ਹੈ।
ਜਨਾ ਪੀਨੇ ਆਪ ਸਾਜਿਆ ਸਚੜਾ ਅਲਕ ਅਪਾਰੋ।
ਉਹ ਪਰਮਾਤਮਾ ਨੇ ਆਪੀ ਨੇ ਆਪ ਸਾਜਿਆ, ਆਪਣੇ ਆਪ ਨੂੰ ਹੀ ਉਹਨੇ ਸਾਜਣਾ ਕੀਤਾ ਆ, ਆਪ ਹੀ ਪਰਮਾਤਮਾ ਨੇ ਆਪਣੇ ਤੋਂ ਪਸਾਰਾ ਬਣਾਇਆ ਆ, ਕੋਈ ਹੋਰ ਨਹੀਂ ਕਰਨ ਵਾਲਾ। ਸੱਚੜਾ ਉਹ ਪਰਮਾਤਮਾ ਸੱਚ ਆ, ਅਲੱਖ ਕਹਿ ਦਈਏ ਪਰ ਹੈ ਉਹ, ਦ੍ਰਿਸ਼ ਆ, ਨਜ਼ਰ ਨਹੀਂ ਆਉਂਦਾ। ਸਰਗਣ ਸਰੂਪ ਦੇ ਵਿੱਚ ਸਾਰਿਆਂ ਦੇ ਵਿੱਚ ਹੀ ਸਮਾਇਆ ਹੋਇਆ ਆ, ਸਾਰਿਆਂ ਦੇ ਵਿੱਚੋਂ ਹੀ ਸਾਨੂੰ ਨਜ਼ਰ ਆਉਂਦਾ ਆ। ਕਿਸ ਤਰ੍ਹਾਂ ਨਜ਼ਰ ਆਉਂਦਾ ਗੁਰਮੁਖ ਪਿਆਰਿਓ, ਬਾਕੀ ਦੇ ਜਿਹੜੇ ਧਾਰਮਿਕ ਗ੍ਰੰਥ ਨੇ ਨਾ ਉਹ ਪਰਮਾਤਮਾ ਦੀ ਗੱਲ ਤੇ ਜ਼ਰੂਰ ਕਰਦੇ ਨੇ, ਬਾਈਬਲ ਆ, ਹਿੰਦੂ ਵੇਦ ਨੇ, ਇਸਲਾਮ ਦਾ ਕੁਰਾਨ ਆ, ਤੁਰੈਤ ਜੰਬੂਰ, ਉਹ ਗੱਲ ਤੇ ਪਰਮਾਤਮਾ ਦੀ ਕਰਦੇ ਆ, ਪਰ ਇਕੱਲਾ ਹੀ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਐਸਾ ਗ੍ਰੰਥ ਹੈ, ਐਸੇ ਸਤਿਗੁਰੂ ਨੇ ਜਿਹੜੇ ਪਰਮਾਤਮਾ ਦੇ ਦਰਸ਼ਨ ਵੀ ਕਰਾਉਂਦੇ ਨੇ। ਸਤਿਗੁਰਾਂ ਨੇ ਬੜੇ ਪਿਆਰੇ ਬੋਲਾਂ ਦੇ ਨਾਲ ਸਾਨੂੰ ਸਮਝਾਇਆ ਆ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ। ਇਹ ਜਿਹੜਾ ਸਰੂਪ ਆ ਇਹਦੇ ਵਿੱਚ ਪਰਮਾਤਮਾ ਦਾ ਵਾਸਾ ਆ, ਤੇ ਇਹੋ ਹੀ ਬ੍ਰਹਮ ਆ। ਭਾਈ ਕਨ੍ਹਈਆ ਜੀ ਨੇ ਵੀ ਸਾਨੂੰ ਗੁਰਮੁਖ ਪਿਆਰਿਓ ਗੁਰਮਤ ਦੇ ਅਨੁਸਾਰ ਸਮਝਾ ਦਿੱਤਾ ਕਿ ਹਰ ਇੱਕ ਦੇ ਵਿੱਚ ਪਰਮਾਤਮਾ ਤੇ ਗੁਰੂ ਦਾ ਵਾਸਾ ਆ, ਮੈਂ ਕਿਸੇ ਨੂੰ ਦੁਸ਼ਮਣ ਕਿਵੇਂ ਸਮਝ ਲਾਂ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਗੁਰਮੁਖ ਪਿਆਰਿਓ ਤੱਤੀ ਤਵੀ ਤੇ ਬੈਠ ਕੇ ਜਦੋਂ ਸਾਈਂ ਮੀਆਂ ਮੀਰ ਜੀ ਨੇ ਕਹਿ ਦਿੱਤਾ ਸੀ ਕਿ ਜੇ ਤੁਸੀਂ ਹੁਕਮ ਕਰੋ ਤੇ ਦਿੱਲੀ ਤੇ ਲਾਹੌਰ ਦੀਆਂ ਟੱਕਰਾਂ ਲਵਾ ਕੇ ਨਾਸ ਕਰ ਦਿਆਂ, ਸਤਿਗੁਰਾਂ ਨੇ ਕਹਿ ਦਿੱਤਾ ਨਹੀਂ, ਇਹ ਵੀ ਉਹਦੇ ਭਾਣੇ ਦੇ ਵਿੱਚ ਆ ਤੇ ਇਹਨਾਂ ਦੇ ਵਿੱਚ ਵੀ ਉਹਦੀ ਜੋਤ ਆ, ਉਹ ਆਪਣੀ ਡਿਊਟੀ ਨਿਭਾ ਰਹੇ ਨੇ, ਮੈਂ ਆਪਣੀ ਡਿਊਟੀ ਨਿਭਾ ਰਿਹਾ ਆ। ਸਤਿਗੁਰਾਂ ਨੇ ਕਹਿ ਦਿੱਤਾ ਕਿ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ। ਕੋਈ ਵੈਰੀ ਨਹੀਂ ਇੱਥੇ ਹੁਣ ਰਹਿ ਗਿਆ, ਕੋਈ ਬੇਗਾਨਾ ਨਹੀਂ ਇੱਥੇ ਹੁਣ ਰਹਿ ਗਿਆ, ਸਾਰੇ ਹੀ ਮੇਰੇ ਆਪਣੇ ਨੇ। ਤਾਂ ਕਰਕੇ ਅਸੀਂ ਕੱਟੜੇ ਹਾਂ, ਸਾਨੂੰ ਦੂਸਰੇ ਧਰਮਾਂ ਦੇ ਲੋਕ ਸ਼ਾਇਦ ਚੰਗੇ ਨਾ ਲੱਗਦੇ ਹੋਣ, ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜੀਵਨ ਪੜ੍ਹ ਕੇ ਦੇਖੋ, ਸਾਰੇ ਗੁਰੂ ਸਾਹਿਬਾਨਾਂ ਦਾ ਸਾਂਝੇ ਸਤਿਗੁਰੂ ਸਨ, ਮੁਸਲਮਾਨ ਵੀ ਉਹਨਾਂ ਦੇ ਭਗਤ ਤੇ ਉਹਨਾਂ ਦੇ ਵਿੱਚ ਵੀ ਉਹਨਾਂ ਨੇ ਪਰਮਾਤਮਾ ਨੂੰ ਵੇਖਿਆ, ਜੈਨੀ, ਇਹ ਬੋਧੀ, ਇਹ ਕਬੀਰ ਸਾਹਿਬ, ਇਹ ਨਾਮਦੇਵ, ਇਹ ਜਿੰਨੇ ਵੀ ਹੋਏ ਨੇ ਗੁਰਮੁਖ ਪਿਆਰਿਓ, ਸਤਿਗੁਰਾਂ ਨੇ ਕਿਸੇ ਦੇ ਨਾਲ ਕੱਟੜਤਾਈ ਜਾਂ ਮੁਤਸਬੀਪੁਣਾ ਨਹੀਂ ਕੀਤਾ, ਸਾਰਿਆਂ ਦੇ ਵਿੱਚ ਉਸ ਪਰਮਾਤਮਾ ਨੂੰ ਦੇਖਿਆ ਆ। ਸਤਿਗੁਰਾਂ ਨੇ ਭਾਈ ਸਦਨੇ ਦੇ ਵਿੱਚ, ਭਗਤ ਸਦਨੇ ਦੇ ਵਿੱਚ ਪਰਮਾਤਮਾ ਨੂੰ ਦੇਖਿਆ, ਕਬੀਰ ਸ਼ੂਦਰ ਦੇ ਵਿੱਚ ਦੇਖਿਆ, ਨਾਮਦੇਵ ਜੀ ਦੇ ਵਿੱਚ ਦੇਖਿਆ, ਰਵਿਦਾਸ ਭਗਤ ਜੀ ਦੇ ਵਿੱਚ ਦੇਖਿਆ, ਉੱਚ ਕੋਟੀ ਦੇ ਜਿਹੜੇ ਤ੍ਰਿਲੋਚਨ ਭਗਤ ਜੀ ਸਨ, ਜੈਦੇਵ ਜੀ ਸਨ, ਉਹਨਾਂ ਦੇ ਵਿੱਚ ਵੀ ਉਸ ਪਰਮਾਤਮਾ ਦੀ ਜੋਤ, ਰਾਮਾਨੰਦ ਪਰਮਾਨੰਦ ਦੇ ਵਿੱਚ ਵੀ ਉਹੋ ਜੀ ਜੋਤ, ਸਾਰਿਆਂ ਦੇ ਵਿੱਚ ਇੱਕ ਪਰਮਾਤਮਾ ਦੀ ਜੋਤ ਜਿਹੜੀ ਸੀ ਦੱਸੀ ਅਤੇ ਸਾਨੂੰ ਕਹਿ ਦਿੱਤਾ ਸਭ ਮੈਂ ਜੋਤ, ਜੋਤ ਹੈ ਸੋਏ, ਕਿ ਤੈਨੂੰ ਇਹਦੇ ਵਿੱਚੋਂ ਹੀ ਪਰਮਾਤਮਾ ਜਿਹੜਾ ਆ ਨਜ਼ਰ ਆਏਗਾ। ਉਹ ਸੱਚਾ ਆ, ਸਾਰਿਆਂ ਦੇ ਵਿੱਚ ਆ, ਪਰ ਹੈ ਅਦ੍ਰਿਸ਼। ਉਹਨੂੰ ਵੇਖਣ ਵਾਸਤੇ ਅਦ੍ਰਿਸ਼ ਨੂੰ ਕਈ ਵਾਰ ਸਾਡੀਆਂ ਨਜ਼ਰਾਂ ਕਮਜ਼ੋਰ ਹੋ ਜਾਂਦੀਆਂ ਨੇ ਅਤੇ ਐਨਕਾਂ ਲਗਾਉਣੀਆਂ ਪੈਂਦੀਆਂ ਨੇ। ਕਬੀਰ ਸਾਹਿਬ ਜੀ ਕਹਿੰਦੇ ਤੈਨੂੰ ਨਜ਼ਰ ਆਵੇਗਾ, ਪਰ ਤੈਨੂੰ ਗਿਆਨ ਦੀ ਐਨਕ ਲਾਉਣੀ ਪਵੇਗੀ। ਤੂੰ ਜਦੋਂ ਗਿਆਨ ਦੀ ਐਨਕ ਲਾਏਗਾ ਨਾ, ਤੇ ਤੈਨੂੰ ਸਾਰਿਆਂ ਦੇ ਵਿੱਚ ਪਰਮਾਤਮਾ ਜਿਹੜਾ ਆ ਉਹ ਨਜ਼ਰ ਆਵੇਗਾ, ਤੇ ਪਰਮਾਤਮਾ ਦਾ ਕੋਈ ਪਾਰਾਵਾਰ ਵੀ ਨਹੀਂ ਹੈ।
ਦੋਏ ਪਰ ਜੋੜ ਵਿਛੋੜੀਆਂ ਨਾ ਗੁਰਬਿਨ ਘੋਰ ਅੰਧਾਰੋ।
ਉਸ ਪਰਮਾਤਮਾ ਨੇ ਦੋ ਪੁੜ, ਪੁਰਾਣੇ ਬਜ਼ੁਰਗ ਜਿਹੜੇ ਨੇ ਉਹ ਜਾਣਦੇ ਨੇ ਕਿ ਘਰਾਂ ਦੇ ਵਿੱਚ ਨਾ ਅਸੀਂ ਚੱਕੀਆਂ ਲਾਈਆਂ ਹੁੰਦੀਆਂ ਸਨ, ਉਹ ਪੱਥਰ ਦੇ ਗੋਲ ਗੋਲ ਦੋ ਪੁੜ, ਉਹਨਾਂ ਦੇ ਵਿੱਚ ਦਾਣੇ ਪਾਈ ਜਾਣੇ, ਪੀ ਜਾਣਾ, ਤੇ ਉਹਨਾਂ ਦੇ ਭਾਰ ਦੇ ਨਾਲ ਹੀ ਜਿਹੜਾ ਸੀ ਨਾ ਉਹ ਆਟਾ ਜਿਹੜਾ ਸੀ ਅਸੀਂ ਪੀਂਦੇ ਹੁੰਦੇ ਸਾਂ। ਅੱਜ ਕੱਲ੍ਹ ਜਿਹੜੀਆਂ ਨੇ ਬਿਜਲੀ ਦੇ ਉੱਤੇ ਚੱਲਣ ਵਾਲੀਆਂ ਚੱਕੀਆਂ ਆ ਗਈਆਂ ਨੇ, ਉਹ ਚੱਕੀਆਂ ਦੇ ਦੋਵਾਂ ਪੱਥਰਾਂ ਨੂੰ ਅਸੀਂ ਪੁੜ ਕਹਿੰਦੇ ਹੁੰਦੇ ਸਾਂ। ਸਤਿਗੁਰਾਂ ਨੇ ਆਖਿਆ ਦੋ ਪੁੜ ਪਰਮਾਤਮਾ ਨੇ ਬਣਾ ਦਿੱਤੇ ਨੇ, ਇੱਕ ਧਰਤੀ ਤੇ ਇੱਕ ਆਕਾਸ਼। ਧਰਤੀ ਨੂੰ ਪਰਮਾਤਮਾ ਨੇ ਗਲੀਚਾ ਬਣਾ ਦਿੱਤਾ ਆ ਤੇ ਆਕਾਸ਼ ਨੂੰ ਪਰਮਾਤਮਾ ਨੇ ਚੰਦੋਆ ਬਣਾ ਦਿੱਤਾ ਆ। ਇਹਨਾਂ ਦੋਵਾਂ ਪੁੜਾਂ ਦੇ ਵਿੱਚ ਉਸ ਪਰਮਾਤਮਾ ਨੇ ਇਸ ਸੰਸਾਰ ਦੀ ਜਿਹੜੀ ਆ ਸਿਰਜਣਾ ਕਰ ਦਿੱਤੀ ਆ, ਪਰ ਇੱਕ ਗੱਲ ਨਾਲ ਹੀ ਸਤਿਗੁਰਾਂ ਨੇ ਕਹਿ ਦਿੱਤਾ ਗੁਰਬਿਨ ਘੋਰ ਅੰਧਾਰੋ, ਗੁਰੂ ਤੋਂ ਬਿਨਾਂ ਘੋਰ ਅੰਧੇਰਾ ਆ। ਗੁਰੂ ਤੋਂ ਬਿਨਾਂ ਇਹਨਾਂ ਗੱਲਾਂ ਦੀ ਜਿਹੜੀ ਆ ਸਮਝ ਨਹੀਂ ਆ ਸਕਦੀ। ਬਹੁਤ ਕੁਝ ਜੇ ਅਸੀਂ ਸਮਝਿਆ ਨਾ ਸੱਚ ਕਰਕੇ ਜਾਣੀਏ ਤੇ ਗੁਰੂ ਗ੍ਰੰਥ ਸਾਹਿਬ ਤੋਂ ਹੀ ਸਿੱਖਿਆ ਮਿਲੀ ਆ ਸਾਨੂੰ ਗੁਰਮੁਖ ਪਿਆਰਿਓ। ਬਹੁਤ ਸਾਰੇ ਵਿਗਿਆਨੀ ਜਿਹੜੇ ਨੇ ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਰਹੇ ਨੇ, ਉਹਨਾਂ ਨੇ ਆਪ ਇਹ ਗੱਲ ਕਹਿ ਦਿੱਤੀ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਡੀ ਵਿਗਿਆਨ ਤੋਂ 500 ਸਾਲ ਅੱਗੇ ਨੇ। ਵੀ ਜਿਹੜੀਆਂ ਗੱਲਾਂ ਅਸੀਂ ਅੱਜ ਸੋਚ ਰਹੇ ਹਾਂ ਨਾ, ਅੱਜ ਕਹਿ ਰਹੇ ਹਾਂ, ਜਿਹਨਾਂ ਦੀ ਰਿਸਰਚ ਅੱਜ ਕਰ ਰਹੇ ਹਾਂ, ਇਹ ਗੁਰੂ ਨਾਨਕ ਸਾਹਿਬ ਨੇ 500 ਸਾਲ ਪਹਿਲਾਂ ਹੀ ਕਹਿ ਦਿੱਤੀਆਂ ਨੇ, ਸਾਨੂੰ ਅੱਜ ਸਮਝ ਆ ਰਹੀ ਆ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਤੋਂ ਬਿਨਾਂ ਘੁੱਪ ਤੇ ਕੰਗੋਰ ਹਨੇਰਾ ਆ, ਬੇਸ਼ੱਕ ਜੇ 100 ਚੰਦਾ ਉਗਵੈ ਸੂਰਜ ਚੜ੍ਹੇ 1000। ਭਾਵੇਂ ਸੂਰਜ ਹਜ਼ਾਰਾਂ ਹੀ ਚੜ੍ਹ ਜਾਣ, ਚੰਦਰਮਾ ਹਜ਼ਾਰਾਂ ਹੀ ਚੜ੍ਹ ਜਾਣ, ਪਰ ਹਿਰਦੇ ਦੇ ਵਿੱਚ ਅਗਿਆਨਤਾ ਦਾ ਹਨੇਰਾ ਜਿਹੜਾ ਉਹ ਸਿਰਫ ਤੇ ਸਿਰਫ ਗੁਰੂ ਦਾ ਗਿਆਨ ਹੀ ਦੂਰ ਕਰ ਸਕਦਾ ਹੈ।
ਸੂਰਜ ਚੰਦ ਸਿਰਜਣ ਵਿਚਾਰੋ,
ਪਰਮਾਤਮਾ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਤੇ ਇਸ ਸ੍ਰਿਸ਼ਟੀ ਦੇ ਵਿੱਚ ਪਰਮਾਤਮਾ ਨੇ ਸੂਰਜ ਤੇ ਚੰਦਰਮਾ ਵੀ ਆਪ ਹੀ ਬਣਾਇਆ ਆ। ਤੇ ਸੂਰਜ ਤੇ ਚੰਦਰਮਾ ਦੇ ਵੇਖ ਲਓ ਗੁਰਮੁਖ ਪਿਆਰਿਓ, ਭਾਣੇ ਦੇ ਵਿੱਚ ਹੁਕਮ ਦੇ ਵਿੱਚ ਰਹਿਣ ਦੀ ਜੇ ਗੱਲ ਨੂੰ ਅਸੀਂ ਵਿਚਾਰੀਏ, ਕਰੋੜਾਂ ਸਾਲ ਸਾਡੀ ਪੁਰਾਣੀ ਧਰਤੀ ਤੇ ਕਰੋੜਾਂ ਸਾਲ ਹੀ ਪੁਰਾਣਾ ਸਾਡਾ ਸੂਰਜ, ਪਰ ਹੈ ਪਰਮਾਤਮਾ ਦੇ ਹੁਕਮ ਦੇ ਵਿੱਚ, ਕਰੋੜਾਂ ਹੀ ਸਾਲਾਂ ਤੋਂ ਸਾਨੂੰ ਰੋਸ਼ਨੀ ਦੇ ਰਿਹਾ ਆ, ਅਜੇ ਤੱਕ ਨਹੀਂ ਜੇ ਬੁੱਝਿਆ। ਸਾਡੇ ਦੀਵੇ, ਸਾਡੀਆਂ ਬਣਾਈਆਂ ਹੋਈਆਂ ਬੱਤੀਆਂ ਗੁੱਲ ਹੋ ਜਾਂਦੀਆਂ ਨੇ, ਪਰ ਪਰਮਾਤਮਾ ਨੇ ਇੱਕ ਇਹੋ ਜਿਹਾ ਦੀਵਾ ਸੂਰਜ ਬਣਾ ਦਿੱਤਾ ਜਿਹੜਾ ਅਜੇ ਤੱਕ ਗੁੱਲ ਨਹੀਂ ਹੋਇਆ, ਕਰੋੜਾਂ ਸਾਲਾਂ ਤੋਂ ਇਸ ਤਰ੍ਹਾਂ ਹੀ ਆ। ਫਿਰ ਹੈ ਭਾਣੇ ਦੇ ਵਿੱਚ, ਰਜਾ ਦੇ ਵਿੱਚ, ਆਹ ਜਿਹੜੀਆਂ ਵਾਰ ਵਾਰ ਰੁੱਤਾਂ ਬਣਦੀਆਂ ਨੇ, ਇਹ ਇੱਕ ਰਜਾ ਦੇ ਵਿੱਚ ਚੱਲਣ ਦੇ ਨਾਲ ਸੂਰਜ ਦੇ ਬਣਦੀਆਂ ਨੇ। ਜਦੋਂ ਸੂਰਜ ਸਾਡੀ ਧਰਤੀ ਤੋਂ ਦੂਰ ਹੋ ਜਾਂਦਾ ਹੈ ਤੇ ਪੋਹ ਮਾਘ ਦੇ ਦਿਨ ਠੰਡ ਆ ਜਾਂਦੀ ਹੈ, ਜਦੋਂ ਸੂਰਜ ਚੱਲਦਾ ਚੱਲਦਾ ਸਾਡੀ ਧਰਤੀ ਦੇ ਲਾਗੇ ਆ ਜਾਂਦਾ ਆ, ਤਾਂ ਜੇਠ ਹਾੜ੍ਹ ਦੇ ਦਿਨ ਬਣ ਜਾਂਦੇ ਨੇ। ਜਦੋਂ ਚੱਲਦਾ ਚੱਲਦਾ ਸੂਰਜ ਜਿਹੜਾ ਆ ਗੁਰਮੁਖ ਪਿਆਰਿਓ ਚੰਦਰਮਾ ਦੇ ਲਾਗੋਂ ਦੀ ਲੰਘਦਾ ਆ, ਤੇ ਚੰਦਰਮਾ ਆਪਣੇ ਖਿੱਚ ਬਲ ਦੇ ਨਾਲ ਸਮੁੰਦਰ ਦੇ ਵਿੱਚੋਂ ਪਾਣੀ ਚੁੱਕਦਾ ਆ, ਤੇ ਬਰਸਾਤਾਂ ਆ ਜਾਂਦੀਆਂ ਨੇ ਸਾਉਣ ਭਾਦਰੋਂ ਦੇ ਦਿਨ। ਸਾਇੰਟਿਸਟ ਦੱਸਦੇ ਨੇ ਕਿ 1 ਇੰਚ ਵੀ ਜੇ ਕਿਤੇ ਸੂਰਜ ਗਾਂਹ ਵੱਧ ਜਾਵੇ ਤੇ ਧਰਤੀ ਦੇ ਉੱਤੇ ਇੰਨੀ ਜ਼ਿਆਦਾ ਗਰਮੀ ਪੈ ਜਾਵੇ ਕਿ ਤਹਿਸ ਨਹਿਸ ਹੋ ਜਾਵੇ, ਤੇ ਜੇ ਸੂਰਜ ਕਿਤੇ 1 ਇੰਚ ਵੀ ਪਛਾਣੂ ਹੋ ਜਾਵੇ, ਇੰਨੀ ਠੰਡ ਇਸ ਧਰਤੀ ਤੇ ਵਰਤ ਜਾਵੇ, ਤੇ ਤਾਂ ਵੀ ਜੀਵਨ ਜਿਹੜਾ ਹੈ ਨਾ ਉਹ ਠੀਕ ਨਹੀਂ ਰਹਿ ਸਕੇਗਾ। ਬਿਲਕੁਲ ਰਾਜਾ ਦੇ ਵਿੱਚ ਉਸੇ ਚਾਲ ਦੇ ਨਾਲ ਚੱਲ ਰਿਹਾ ਆ। ਹੋਰ ਵੇਖਣ ਵਾਲੀ ਗੱਲ, ਪਰਮਾਤਮਾ ਨੂੰ ਸੁਧਾਰ ਕਰਨ ਦੀ ਵੀ ਨਹੀਂ ਲੋੜ ਜੋ ਕੁਝ ਉਹਨੇ ਬਣਾ ਦਿੱਤਾ ਹੈ। ਸਾਡੇ ਸਾਇੰਟਿਸਟ ਅੱਜ ਤੋਂ 20-25 ਸਾਲ ਪਹਿਲਾਂ ਰੌਲਾ ਪਾ ਰਹੇ ਨੇ, ਸਾਡੇ ਸੂਰਜ ਦੀ ਜਿਹੜੀ ਆ ਉਹ ਅੱਗ ਵੱਧਦੀ ਜਾ ਰਹੀ ਆ, ਧਰਤੀ 'ਤੇ ਗਰਮੀ ਜ਼ਿਆਦਾ ਪੈਂਦੀ ਜਾ ਰਹੀ, ਇਹਦੇ ਬਾਰੇ ਸੋਚਣਾ ਪਵੇਗਾ। ਪਰ ਵੇਖ ਲਓ ਜੀਵਨ ਆਮ ਵਾਂਗੂ ਚੱਲ ਰਿਹਾ ਆ, ਪਰਮਾਤਮਾ ਨੇ ਜੋ ਬਣਾਇਆ ਠੀਕ ਹੀ ਬਣਾਇਆ ਆ। ਸਤਿਗੁਰੂ ਜੀ ਇੱਥੇ ਸਾਨੂੰ ਬਖਸ਼ਿਸ਼ ਕਰਦੇ ਨੇ, ਪਰਮਾਤਮਾ ਨੇ ਸੂਰਜ ਬਣਾਇਆ ਜਿਹੜਾ ਦਿਨੇ ਰੌਸ਼ਨੀ ਦੇ ਰਿਹਾ ਆ, ਚੰਦ ਸਿਰਜੀਆਂ, ਪਰਮਾਤਮਾ ਨੇ ਇੱਕ ਚੰਦਰਮਾ ਬਣਾਇਆ ਜਿਹੜਾ ਰਾਤ ਨੂੰ ਰੌਸ਼ਨੀ ਦੇ ਰਿਹਾ ਆ। ਅਹਿਨ ਸਚਲਤ ਵਿਚਾਰੋ, ਦਿਨ ਰਾਤ ਪਰਮਾਤਮਾ ਦੇ ਭਾਣੇ ਦੇ ਵਿੱਚ ਚੱਲਦੇ ਨੇ, ਤੇ ਇਹ ਚਲਤ ਵਿਚਾਰੋ ਪਰਮਾਤਮਾ ਦੇ ਜਿਹੜੇ ਚਲਤ ਕਹਿ ਰਹੀ ਹੈ, ਚਲਿੱਤਰ ਨੇ, ਕੌਤਕ ਨੇ, ਬੜੇ ਹੈਰਾਨਗੀ ਭਰੇ ਨੇ ਤੇ ਵਿਚਾਰ ਕਰਨ ਵਾਲੀ ਵੀ ਗੱਲ ਆ। ਹਨੇਰੇ ਦੇ ਵਿੱਚ ਮਨੁੱਖ ਕੁਝ ਨਹੀਂ ਕਰ ਸਕਦਾ, ਪਰਮਾਤਮਾ ਨੇ ਸੂਰਜ ਇਸ ਕਰਕੇ ਦਿੱਤਾ ਆ। ਅਗਿਆਨਤਾ ਦਾ ਹਨੇਰਾ ਜੇ ਹਿਰਦੇ ਦੇ ਵਿੱਚ ਹੈ ਤੇ ਗੁਰੂ ਨੇ ਗਿਆਨ ਦਾ ਸੂਰਜ ਸਾਨੂੰ ਦਿੱਤਾ ਆ, ਤੇ ਅਸੀਂ ਗਿਆਨ ਦੇ ਸੂਰਜ ਤੋਂ ਰੌਸ਼ਨੀ ਨਹੀਂ ਲੈ ਰਹੇ। ਗੁਰਮੁਖ ਪਿਆਰਿਓ, ਇਹ ਸਾਡੀ ਬਦਕਿਸਮਤੀ ਆ। ਗੁਰੂ ਦਾ ਗਿਆਨ ਜਿਹੜਾ ਆ ਜੇ ਕਿਤੇ ਹਿਰਦੇ ਦੇ ਵਿੱਚ ਵਸ ਜਾਵੇ ਤੇ ਬਹੁਤ ਜ਼ਿਆਦਾ ਰੌਸ਼ਨ ਹੋ ਜਾਵੇ ਹਿਰਦਾ, ਤੇ ਸਾਨੂੰ ਸਭ ਕੁਝ ਸਾਹਮਣੇ ਨਜ਼ਰ ਆਉਣ ਲੱਗ ਪਵੇ। ਹਨੇਰੇ ਦੇ ਵਿੱਚ ਕਦੀ ਕੁਝ ਦਿਸਦਾ ਆ, ਤੁਸੀਂ ਆਪ ਹੀ ਝਾਤੀ ਮਾਰੋ ਆਪਣੇ ਮਨਾਂ ਦੇ ਵਿੱਚ, ਪਰਮਾਤਮਾ ਸਾਡੇ ਅੰਦਰ ਆ ਤੇ ਅਗਿਆਨਤਾ ਦਾ ਹਨੇਰਾ ਹੋਣ ਕਰਕੇ, ਦੀਵਾ ਨਾ ਜਗਣ ਕਰਕੇ ਸਾਨੂੰ ਪਰਮਾਤਮਾ ਅੰਦਰੋਂ ਦਿਖਾਈ ਨਹੀਂ ਦਿੰਦਾ। ਅਸੀਂ ਭਟਕਦੇ ਫਿਰਦੇ ਹਾਂ ਬਾਹਰ, ਲੱਭਦੇ ਫਿਰਦੇ ਹਾਂ ਬਾਹਰ ਰੌਸ਼ਨੀ ਦੇ ਵਿੱਚ। ਛੋਟੇ ਹੁੰਦਿਆਂ ਇੱਕ ਕਿਤਾਬ ਦੇ ਵਿੱਚ ਕਹਾਣੀ ਪੜ੍ਹੀ ਸੀ, ਇੱਕ ਆਦਮੀ ਬਾਹਰ ਸੜਕ ਦੇ ਉੱਤੇ ਜਿੱਥੇ ਬਲਬ ਜਗਣ ਡਿਆ ਸੀ ਨਾ, ਉੱਥੇ ਕੁਝ ਲੱਭ ਰਿਹਾ ਸੀ। ਕਿਸੇ ਆਣ ਕੇ ਭਲੇ ਪੁਰਸ਼ ਨੇ ਆਖਿਆ, ਕੀ ਲੱਭ ਰਿਹਾ? ਕਹਿੰਦਾ, ਸੂਈ ਗੁਆਚ ਗਈ ਆ ਘਰ ਦੇ ਵਿੱਚ। ਬੜਾ ਹੱਸਿਆ ਉਹ, ਕਹਿਣ ਲੱਗਾ, ਸੂਈ ਗੁਆਚੀ ਆ ਘਰ ਦੇ ਵਿੱਚ ਤੇ ਲੱਭਦਾ ਸੜਕ ਤੇ ਪਿਆ ਆ। ਤੇ ਜਿਹੜਾ ਹੱਸਿਆ ਨਾ, ਉਹ ਜਿਹੜਾ ਲੱਭਣ ਵਾਲਾ ਸੀ, ਉਹ ਕਹਿੰਦਾ, ਤੂੰ ਬੇਵਕੂਫ ਆ, ਘਰ ਦੇ ਵਿੱਚ ਤੇ ਹਨੇਰਾ ਆ ਤੇ ਇੱਥੇ ਰੌਸ਼ਨੀ, ਹੁਣ ਰੌਸ਼ਨੀ ਦੇ ਵਿੱਚ ਹੀ ਲੱਭਾਂਗਾ। ਸਾਡੀ ਇਹ ਹਾਲਤ ਆ, ਅਸੀਂ ਬਾਹਰ ਸੂਰਜ ਦਾ ਜਿਹੜਾ ਰੌਸ਼ਨੀ ਆ ਨਾ, ਜਿਹੜਾ ਚਾਨਣ ਆ, ਇਹਦੇ ਵੱਲ ਵੇਖ ਕੇ ਤੇ ਜੰਗਲਾਂ ਵੱਲ, ਕਦੀ ਪਹਾੜਾਂ ਦੀਆਂ ਖੰਧਰਾਂ ਦੇ ਵਿੱਚ, ਕਦੀ ਚੋਟੀਆਂ ਦੇ ਉੱਤੇ ਪਰਮਾਤਮਾ ਨੂੰ ਲੱਭਣ ਵਾਸਤੇ ਜਾਂਦੇ ਹਾਂ। ਜਦ ਕਿ ਪਰਮਾਤਮਾ ਦੇ ਸਾਡੇ ਹਿਰਦੇ ਦੇ ਵਿੱਚ ਆ, ਤੇ ਜੇ ਕਿਤੇ ਅਸੀਂ ਆਪਣੇ ਹਿਰਦੇ ਦੇ ਵਿੱਚ ਵਾਇਰਿੰਗ ਕਰਾ ਕੇ ਨਾ, ਤੇ ਗਿਆਨ ਦਾ ਬਲਬ ਜਗਾ ਲਈਏ, ਟਿਊਬ ਲਵਾ ਲਈਏ, ਮਰਕਰੀ ਬਲਬ ਲਵਾ ਲਈਏ, ਅੰਦਰ ਰੌਸ਼ਨੀ ਹੋ ਜਾਏ ਤੇ ਪਰਮਾਤਮਾ ਸਾਨੂੰ ਸਿੰਘਾਸਣ ਤੇ ਬੈਠਾ ਹੋਇਆ ਨਜ਼ਰ ਆ ਜਾਵੇ, ਬਸ ਸਾਡੀ ਇਹੋ ਹੀ ਬਦਕਿਸਮਤੀ ਆ ਕਿ ਇਸ ਫਿਊਜ ਹੋਏ ਬਲਬ ਨੂੰ ਅਸੀਂ ਬਦਲਦੇ ਨਹੀਂ ਆ, ਜਾਂ ਗੁਰੂ ਦੇ ਕੋਲੋਂ ਆਣ ਕੇ ਨੂੰ ਠੀਕ ਨਹੀਂ ਕਰਾਉਂਦੇ। ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਕਿ ਇਹ ਪਰਮਾਤਮਾ ਦੇ ਕੌਤਕ ਨੇ, ਤੇ ਇਹਨਾਂ ਪਰਮਾਤਮਾ ਦੇ ਕੌਤਕਾਂ ਦੇ ਕੋਲੋਂ ਸਿੱਖਿਆ ਲਵੋ। ਜਿਸ ਤਰ੍ਹਾਂ ਸੂਰਜ ਬਾਹਰ ਰੌਸ਼ਨੀ ਕਰ ਰਿਹਾ ਆ, ਅੰਦਰ ਗਿਆਨ ਦਾ ਦੀਵਾ ਜਗਾ, ਅੰਦਰ ਗਿਆਨ ਦੀ ਰੌਸ਼ਨੀ ਕਰ। ਇਹ ਵਿਚਾਰ ਜਿਹੜੀ ਆ ਰੋਜ਼ਾਨਾ ਹੀ ਗੁਰੂ ਕੀ ਸੰਗਤ ਦੇ ਵਿੱਚ ਬੈਠ ਕੇ ਕਰਿਆ ਕਰ।
ਸੱਚੜਾ ਸਾਹਿਬ ਸੱਚ ਤੂੰ ਸੱਚੜਾ ਦੇ ਪਿਆਰੋ,
ਪਰਮਾਤਮਾ ਤੂੰ ਸੱਚ ਆ, ਤੂੰ ਸਾਹਿਬ ਕਹਿ ਦੀਏ ਸਾਰਿਆਂ ਦਾ ਮਾਲਿਕ ਆ, ਤੇ ਤੂੰ ਸੱਚਾ ਹੀ ਪਿਆਰ ਜਿਹੜਾ ਆ ਸਾਰਿਆਂ ਨੂੰ ਦੇ ਰਿਹਾ ਆ, ਤੇਰੇ ਪਿਆਰ ਦੇ ਵਿੱਚ ਖੋਟ ਨਹੀਂ ਆ। ਮਨੁੱਖ ਜਿਹੜਾ ਆ ਨਾ, ਖੋਟ ਕਰਕੇ ਕਿਸੇ ਦੇ ਨਾਲ ਮਤਲਬ ਕਰਕੇ ਪਿਆਰ ਰੱਖਦਾ ਜੇ, ਤੇ ਜਦੋਂ ਇਹਦਾ ਮਤਲਬ ਨਿਕਲ ਜਾਂਦਾ ਆ ਨਾ, ਤੇ ਫਿਰ ਇਹ ਕਿਸੇ ਨੂੰ ਪਹਿਚਾਣਦਾ ਨਹੀਂ ਆ। ਬਸ ਮਨੁੱਖ ਜਿਹੜਾ ਆ, ਮਨੁੱਖ ਦੀ ਪੌੜੀ ਬਣਾ ਕੇ ਤਾਂ ਤੇ ਚੜ੍ਹ ਜਾਂਦਾ ਆ, ਪਰ ਪਰਮਾਤਮਾ ਦੀਆਂ ਹਰਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਪਰਮਾਤਮਾ ਸੱਚਾ ਪਿਆਰ ਕਰਦਾ ਆ। ਜੇ ਭਗਤ ਪ੍ਰਹਿਲਾਦ ਦੀ ਬਾਂਹ ਫੜੀ ਆ ਤੇ ਤੋੜ ਤੱਕ ਨਿਭਾਈ ਆ, ਜੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਜੇ ਧਰੂ ਨਾ ਪ੍ਰੇਮ ਪਾਇਆ ਤੇ ਸੱਚਾ ਪਾਇਆ ਆ। ਸਤਿਗੁਰੂ ਨੇ ਵੀ ਜੇ ਪਿਆਰ ਸਾਡੇ ਨਾਲ ਪਾਇਆ ਤੇ ਸੱਚਾ ਪਿਆਰ ਪਾਇਆ ਆ, ਸਾਡੇ ਵਿੱਚ ਕਮੀਆਂ ਅਸੀਂ ਗੁਰੂ ਦੇ ਨਾਲੋਂ ਤੋੜ ਲਈਏ ਤੇ ਤੋੜ ਲਈਏ, ਪਰ ਸਤਿਗੁਰਾਂ ਨੇ ਸਾਡੇ ਨਾਲ ਸੱਚਾ ਪ੍ਰੇਮ ਪਾ ਕੇ, ਗੁਰਮੁਖ ਪਿਆਰਿਓ, ਆਪਣਾ ਪਿਤਾ ਸਾਡੇ ਤੋਂ ਵਾਰ ਦਿੱਤਾ, ਆਪਣੀ ਮਾਤਾ ਸਾਡੇ ਤੋਂ ਵਾਰ ਦਿੱਤੀ, ਆਪਣੇ ਲਖਤੇ ਜਿਗਰ ਜਿਹੜੇ ਸਨ ਸਾਡੇ ਉਤੋਂ ਵਾਰ ਦਿੱਤੇ। ਤੋ ਗੁਰਮੁਖ ਪਿਆਰਿਓ, ਗੁਰੂ ਨੇ ਸਾਡੇ ਨਾਲ ਸੱਚਾ ਪਿਆਰ ਕੀਤਾ ਆ, ਅਸੀਂ ਆਪਣੇ ਮਨ ਦੇ ਵਿੱਚ ਖੋਟ ਰੱਖਦੇ ਹਾਂ, ਅਸੀਂ ਜਨੇ ਖਣੇ ਨੂੰ ਯਾਰ ਬਣਾਈ ਫਿਰਦੇ ਹਾਂ, ਕਦੀ ਕਬਰਾਂ ਵਾਲਿਆਂ ਨੂੰ ਯਾਰ ਬਣਾ ਲਿਆ, ਤੇ ਕਦੀ ਮੜੀਆਂ ਤੇ ਜਾ ਦੀਵੇ ਜਗਾਏ, ਤੇ ਕਦੀ ਦੇਵੀ ਦੇਵਤਿਆਂ ਦੇ ਮਗਰ ਲੱਗ ਗਏ। ਸਤਿਗੁਰੂ ਜੀ ਕਹਿੰਦੇ ਉਹਦਾ ਪਿਆਰ ਵੀ ਸੱਚਾ ਹੈ।
ਰਹਾਓ
ਰਹਾਓ ਦਾ ਵਿਸ਼ਰਾਮ ਦੇ ਕੇ ਅੱਗੇ ਸਮਝਾਉਂਦੇ ਨੇ,
ਤੁਧ ਸਿਰਜੀ ਮੇਦਨੀ ਐਨਸ ਚਲਤ ਵਿਚਾਰੋ।
ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਪਰਮਾਤਮਾ ਤੂੰ ਇਹ ਮੇਦਨੀ ਕਹਿ ਰਹੀ ਹੈ ਸ੍ਰਿਸ਼ਟੀ ਸਿਰਜਣੀ ਸਿਰਜਣਾ ਕੀਤੀ ਇਹਦੀ ਇਹਦੇ ਵਿੱਚ ਦੋ ਚੀਜ਼ਾਂ ਤੂੰ ਆਪ ਹੀ ਬਣਾ ਦਿੱਤੀਆਂ ਨੇ ਇੱਕ ਦੁੱਖ ਤੇ ਇੱਕ ਸੁੱਖ। ਹੁਣ ਗੁਰਮੁਖ ਪਿਆਰਿਓ ਜੇ ਸਤਿਗੁਰੂ ਜੀ ਇਕੱਲੇ ਸੁੱਖ ਹੀ ਬਣਾ ਦਿੰਦੇ ਤੇ ਫਿਰ ਦੇਖੋ ਸੰਸਾਰ ਦੀ ਕੀ ਹਾਲਤ ਹੋਣੀ ਸੀ। ਕੋਈ ਤਰੱਕੀ ਵਾਲੀ ਗੱਲ ਹੀ ਨਹੀਂ ਸੀ, ਕੋਈ ਪਰਮਾਤਮਾ ਦੇ ਨਾਲ ਕਿਸੇ ਦਾ ਪ੍ਰੇਮ ਹੀ ਨਹੀਂ ਸੀ ਹੋਣਾ। ਪਰਮਾਤਮਾ ਨੇ ਜਿਹੜਾ ਦੁੱਖ ਇੱਥੇ ਬਣਾਇਆ ਕਿਸੇ ਮੰਦ ਭਾਵਨਾ ਦੇ ਨਾਲ ਨਹੀਂ ਜੇ ਬਣਾਇਆ ਧਰਤੀ ਦੇ ਉੱਤੇ। ਜੇ ਕਿਤੇ ਉਹਨੇ ਮੰਦ ਭਾਵਨਾ ਦੇ ਨਾਲ ਦੁੱਖ ਜਿਹੜਾ ਸੀ ਧਰਤੀ ਤੇ ਬਣਾਇਆ ਹੁੰਦਾ ਨਾ ਗੁਰਮੁਖ ਪਿਆਰਿਓ, ਤੇ ਇਹਨਾਂ ਦੁੱਖਾਂ ਦੀਆਂ ਜਿਹੜੇ ਇਲਾਜ ਸਨ ਉਹ ਨਾ ਪੈਦਾ ਕਰਦਾ, ਤੇ ਜਿੰਨੀਆਂ ਬਿਮਾਰੀਆਂ ਪੈਦਾ ਕੀਤੀਆਂ ਨਾਲ ਨਾਲ ਪਰਮਾਤਮਾ ਨੇ ਉਹਨਾਂ ਦੇ ਇਲਾਜ ਵੀ ਬਣਾਏ ਨੇ ਸਤਿਗੁਰਾਂ ਨੇ। ਤੇ ਸਾਨੂੰ ਸਮਝਾਇਆ ਆ ਦੁੱਖ ਦਾਰੂ, ਅਸਲ ਦੇ ਵਿੱਚ ਦੁੱਖ ਹੀ ਸਾਡਾ ਦਾਰੂ ਆ, ਸੁੱਖ ਰੋਗ ਆ, ਇਹ ਸੁੱਖ ਤੇ ਰੋਗ ਨੇ। ਗੁਰਮੁਖ ਪਿਆਰਿਓ ਦੁੱਖ ਦੇ ਵਿੱਚੋਂ ਆਨੰਦ ਲੈਣ ਦੀ ਜਿਹੜੀ ਗੱਲ ਆ ਉਹ ਸਿਰਫ ਗੁਰਮਤ ਸਿਧਾਂਤਾਂ ਨੇ ਸਾਨੂੰ ਦੱਸੀ ਆ। ਅਸੀਂ ਦੁਖੀ ਹੋਏ ਨਾ ਗੁਰੂ ਕੀ ਹਜ਼ੂਰੀ ਦੇ ਵਿੱਚ ਆਣ ਕੇ ਅਰਦਾਸਾਂ ਕਰਦੇ ਹਾਂ, ਪਾਠ ਕਰਦੇ ਹਾਂ ਤੇ ਸੋਚਦੇ ਹਾਂ ਕਿ ਪਰਮਾਤਮਾ ਕੋਈ ਇਹੋ ਜਿਹੀ ਕਰਾਮਾਤ ਕਰ, ਕਰਾਮਾਤੀ ਢੰਗ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਕੋਈ ਨਾ ਆਵੇ। ਪਰ ਜੇ ਪਰਮਾਤਮਾ ਗੁਰਮੁਖ ਪਿਆਰਿਓ ਦੁੱਖ ਨਾ ਬਣਾਉਂਦਾ ਤੇ ਸੰਸਾਰ ਦੇ ਵਿੱਚ ਤਰੱਕੀ ਦਾ ਰਾਹ ਹੀ ਨਾ ਖੁੱਲਦਾ। ਸੋ ਦੁੱਖ ਕਿਸੇ ਮੰਦ ਭਾਵਨਾ ਦੇ ਨਾਲ ਪਰਮਾਤਮਾ ਨੇ ਨਹੀਂ ਬਣਾਇਆ, ਉਹ ਸਤਿਗੁਰਾਂ ਜੀ ਸਾਨੂੰ ਸਮਝਾ ਰਹੇ ਨੇ ਪਰਮਾਤਮਾ ਤੋਂ ਸ੍ਰਿਸ਼ਟੀ ਬਣਾਈ ਤੇ ਇਹਦੇ ਵਿੱਚ ਦੁੱਖ ਤੇ ਸੁੱਖ ਦੋ ਜਿਹੜੀਆਂ ਇਹ ਪਦਾਰਥ ਤੂੰ ਬਣਾਏ ਨੇ ਨਾ, ਦੁੱਖ ਤੇ ਸੁੱਖ ਇਹ ਤੂੰ ਹੀ ਦੇਣ ਵਾਲਾ ਆ। ਕਈਆਂ ਨੂੰ ਸੁੱਖ ਦੇਈ ਜਾ ਰਿਹਾ ਆ, ਕਈਆਂ ਨੂੰ ਦੁੱਖ ਦੇਈ ਜਾ ਰਿਹਾ, ਪਰ ਦੇਂਦਾ ਵੰਡ ਕੇ ਆ। ਇਹ ਨਹੀਂ ਕਿ ਕਿਸੇ ਨੂੰ ਸਾਰੀ ਜ਼ਿੰਦਗੀ ਲਈ ਤੂੰ ਸੁੱਖ ਦੇ ਦਿੱਤੇ ਨੇ ਤੇ ਕਿਸੇ ਨੂੰ ਸਾਰੀ ਜ਼ਿੰਦਗੀ ਲਈ ਦੁੱਖ ਹੀ ਦੇ ਦਿੱਤੇ ਨੇ, ਨਹੀਂ। ਤੇਰੇ ਘਰ ਦੇ ਵਿੱਚ ਦੁੱਖ ਸੁੱਖ ਦੋਏ ਦਰ ਕੱਪੜੇ, ਇਹ ਦੋ ਕੱਪੜੇ ਨੇ, ਦੋ ਬਸਤਰ ਨੇ, ਦੁੱਖ ਤੇ ਸੁੱਖ ਪਹਿਰੇ ਜਾਏ ਮਨੁੱਖ, ਇਹਨਾਂ ਨੂੰ ਮਨੁੱਖ ਨੂੰ ਪਹਿਨਣਾ ਹੀ ਪੈਂਦਾ ਆ। ਪਰ ਦੁੱਖ ਦੇ ਵਿੱਚ ਅਸੀਂ ਜ਼ਿਆਦਾ ਸੁਚੇਤ ਹੁੰਦੇ ਜੇ ਦੁੱਖ ਸੁੱਖ ਦੇ ਵਿੱਚ ਅਸੀਂ ਲਾਪਰਵਾਹ ਹੋ ਜਾਂਦੇ, ਇਹ ਵੀ ਗੱਲ ਹੈਗੀ ਆ। ਕ੍ਰਿਸ਼ਨ ਜੀ ਨੂੰ ਉਹਦੀ ਭੂਆ ਜੀ ਨੇ ਇੱਕ ਦਿਨ ਇਹ ਗੱਲ ਕਹੀ, ਕ੍ਰਿਸ਼ਨ ਜੀ ਕਹਿਣ ਲੱਗੇ ਭੂਆ ਜੀ ਜੇ ਕਿਸੇ ਚੀਜ਼ ਦੀ ਲੋੜ ਆ ਤੇ ਦੱਸੋ। ਉਹ ਕਹਿਣ ਲੱਗੀ ਮੈਨੂੰ ਨਾ ਦੁੱਖ ਤੇ ਭੁੱਖ ਦੋ ਚੀਜ਼ਾਂ ਜਿਹੜੀਆਂ ਦੇ ਦੇ। ਕ੍ਰਿਸ਼ਨ ਜੀ ਕਹਿਣ ਲੱਗੇ ਸਾਰੀ ਦੁਨੀਆ ਸੁੱਖ ਮੰਗਦੀ ਆ ਤੇ ਤੁਸੀਂ ਦੁੱਖ ਤੇ ਭੁੱਖ ਮੰਗਦੇ ਜੇ। ਤੇ ਕ੍ਰਿਸ਼ਨ ਨੂੰ ਕਹਿਣ ਲੱਗੇ ਉਹਦੇ ਭੂਆ ਜੀ ਵੀ ਦੁੱਖ ਤੇ ਭੁੱਖ ਦੇ ਵਿੱਚ ਪਰਮਾਤਮਾ ਜ਼ਿਆਦਾ ਯਾਦ ਰਹਿੰਦਾ ਆ। ਮੈਂ ਇਸ ਕਰਕੇ ਕਹਿੰਦਾ ਸੁੱਖ ਦੇ ਵਿੱਚ ਅਸੀਂ ਲਾਪਰਵਾਹ ਹੋ ਜਾਂਦੇ। ਵੇਖ ਲਵੋ ਜਿਨ੍ਹਾਂ ਦਾ ਜੀਵਨ ਬਹੁਤਾ ਸੁਖੀ ਆ, 8-8, 9 ਵਜੇ ਤੋਂ ਪਹਿਲਾਂ ਘਰਾਂ ਦੇ ਵਿੱਚੋਂ ਉੱਠਦੇ ਹੀ ਨਹੀਂ, ਮਾਇਆਧਾਰੀ ਹੋਏ ਬੈਠੇ ਨੇ। ਜਿਹੜਾ ਮਨੁੱਖ ਦੁੱਖ ਤੇ ਸੁੱਖ ਨੂੰ ਸਮਝਦਾ ਹੋਇਆ ਅੰਮ੍ਰਿਤ ਵੇਲੇ ਉੱਠਦਾ ਆ, ਸਿਮਰਨ ਕਰਦਾ ਆ, ਪਰਮਾਤਮਾ ਦੇ ਨਾਮ ਦੇ ਨਾਲ ਜੁੜਦਾ ਆ, ਦੁੱਖ ਸੁੱਖ ਮੰਗਤ ਦੁੱਖ ਆਗੇ ਆਵੇ ਸੋ ਸੁੱਖ ਹਮੋ ਨਾ ਮੰਗਿਆ ਭਾਵੇ। ਕਬੀਰ ਸਾਹਿਬ ਕਹਿੰਦੇ ਆ ਸੁੱਖ ਤੋਂ ਬਾਅਦ ਜੇ ਫਿਰ ਦੁੱਖੀ ਆ ਜਾਣਾ ਤੇ ਫਿਰ ਸੁੱਖ ਮੰਗਣ ਦੀ ਲੋੜ ਕੀ ਆ। ਗੁਰੂ ਨਾਨਕ ਸਾਹਿਬ ਨੇ ਕਹਿਤਾ ਕੇਤਿਆ ਦੁੱਖ ਭੂਗ ਸਦ ਮਾਰ ਇਹ ਬੇਤਾ ਤੇਰੀ ਦਾਤਾਰ। ਪਰਮਾਤਮਾ ਇਹ ਦੁੱਖ ਤੇ ਭੁੱਖ ਵੀ ਤੇਰੇ ਹੀ ਬਣਾਏ ਹੋਏ ਨੇ, ਅਸੀਂ ਤੇ ਇਹਨੂੰ ਵੀ ਤੇਰੀਆਂ ਦਾਤਾਂ ਸਮਝਦੇ ਕਿਉਂਕਿ ਇਹਨਾਂ ਦਾਤਾਂ ਦੇ ਨਾਲ ਹੀ ਤੂੰ ਜ਼ਿਆਦਾ ਯਾਦ ਆਉਂਦਾ ਆ ਸਾਨੂੰ। ਤੇ ਇਸ ਕਰਕੇ ਉਹ ਪਰਮਾਤਮਾ ਦੁੱਖ ਸੇ ਦੁੱਖ ਤੇ ਸੁੱਖ ਦੇਣ ਵਾਲਾ ਆ। ਕਦੀ ਇਹ ਗਲਤ ਨਜ਼ਰੀਆ ਨਾ ਰੱਖਿਆ ਕਰੋ ਕਿ ਸਾਡੇ ਗੁਆਂਢੀਆਂ ਨੇ ਕਿਸੇ ਜੋਤਸ਼ੀ ਦੇ ਕੋਲੋਂ ਕੋਈ ਹਵਨ ਕਰਵਾ ਕੇ ਕੋਈ ਜਾਦੂ ਟੂਣਾ ਕਰਾ ਕੇ ਸਾਨੂੰ ਦੁਖੀ ਕਰ ਦਿੱਤਾ ਆ। ਸਤਿਗੁਰਾਂ ਦੇ ਬੜੇ ਪਿਆਰੇ ਬੋਲ ਨੇ, ਕਹਿੰਦੇ ਇਹ ਜਰਾ ਮਰਾ ਤਾਪ ਸਿਰਤ ਸਭ ਸਾਪ ਕੋਈ ਲਾਗ ਨਾ ਸਕੇ ਬਿਨ ਹਰ ਕਾਲ ਆਇਆ। ਕਦੀ ਨਾ ਸੋਚਿਆ ਕਰੋ ਕਿ ਕਿਸੇ ਦੀ ਵਜ੍ਹਾ ਕਰਕੇ ਸਾਨੂੰ ਦੁੱਖ ਮਿਲ ਰਹੇ ਨੇ ਜਾਂ ਸਾਡੇ ਗੁਆਂਢੀਆਂ ਨੇ ਕੁਝ ਸਾਡੇ ਉੱਤੇ ਕਰ ਦਿੱਤਾ ਆ, ਸਾਡਾ ਫਲਾਣਾ ਆਦਮੀ ਮਰ ਗਿਆ ਆ, ਇਹਨੂੰ ਉਹ ਜਿਹੜੇ ਸਨ ਤਵੀਤ ਪਾ ਦਿੱਤੇ ਨੇ, ਇਹਦੇ ਤੇ ਟੂਣਾ ਕਰ ਦਿੱਤਾ ਆ ਕਿਸੇ ਨੇ। ਸਤਿਗੁਰੂ ਜੀ ਕਹਿੰਦੇ ਨਹੀਂ, ਇਹ ਤੇ ਪਰਮਾਤਮਾ ਦੀਆਂ ਦਾਤਾਂ ਨੇ। ਇਹ ਬੁਢੇਪਾ, ਇਹ ਮੌਤ, ਇਹ ਅੱਧਾ ਸਿਰ ਪੀੜ, ਇਹ ਤਾਪ ਬੁਖਾਰ, ਇਹ ਸਭ ਕੁਝ ਪਰਮਾਤਮਾ ਹੀ ਲਾਉਂਦਾ ਹੈ ਤੇ ਪਰਮਾਤਮਾ ਹੀ ਨਾਲੋਂ ਲਾਹ ਦਿੰਦਾ ਹੈ।
ਨਾਰੀ ਪੁਰਖ ਸੱਜਿਆ ਬਿਖ ਮਾਇਆ ਮੋਹ ਪਿਆਰੋ।
ਇਸ ਸੰਸਾਰ ਨੂੰ ਚੱਲਦਿਆਂ ਰੱਖਣ ਵਾਸਤੇ ਸਾਵੀਂ ਪੱਧਰੀ ਜ਼ਿੰਦਗੀ ਵਾਸਤੇ ਪਰਮਾਤਮਾ ਨੇ ਜਿਹੜਾ ਹੈ ਨਾ ਪੁਰਖ ਵੀ ਬਣਾਏ ਆ ਤੇ ਇਸਤਰੀ ਵੀ ਬਣਾਈ ਹੈ। ਹੁਣ ਦੁਨੀਆ ਦੇ ਜਿਹੜੇ ਸਿਆਣੇ ਸਿਆਣੇ ਆਪਣੇ ਆਪ ਚ ਮਹਾਤਮਾ ਸੰਤ ਮਹਾਂਪੁਰਸ਼ ਬਣਦੇ ਨੇ, ਉਹਨਾਂ ਨੂੰ ਇਹ ਪਰਮਾਤਮਾ ਦੀ ਬਣਾਈ ਹੋਈ ਜਿਹੜੀ ਵਸਤੂ ਆ ਪਸੰਦ ਨਹੀਂ ਗੀ। ਖੁੱਲ ਕੇ ਵਿਚਾਰ ਕਰੀਏ ਤੇ ਵੇਖੋ, ਜਿੰਨੇ ਵੀ ਸੰਤ ਨੇ ਨਾ, ਸਾਰੇ ਪੁੱਤਰਾਂ ਵਾਸਤੇ ਹੀ ਦਾਤਾਂ ਦਿੰਦੇ ਜੇ। ਕਦੀ ਕਿਸੇ ਸੰਤ ਨੇ ਆਖਿਆ ਤੁਹਾਡੇ ਘਰ ਲੜਕੀ ਪੈਦਾ ਹੋ ਜਾਵੇ ਮੈਂ ਅਰਦਾਸ ਬੇਨਤੀ ਕਰਾਂਗਾ? ਨਹੀਂ, ਪੁੱਤਰ ਨੂੰ ਵੀ ਚੰਗਾ ਸਮਝਦੇ ਨੇ। ਤੇ ਅਸੀਂ ਵੀ ਤੁਰੇ ਜਾਂਦੇ ਉਹਨਾਂ ਸਿਆਣਿਆਂ ਵੱਲ ਪੁੱਤਰਾਂ ਦੀਆਂ ਦਾਤਾਂ ਵਾਸਤੇ। ਜੇ ਅਸੀਂ ਸਾਰੇ ਪੋਤੀ ਜੰਮ ਲਈਏ ਤੇ ਪੁੱਤਾਂ ਨੂੰ ਵਿਆਹਾਂਗੇ ਕਿਹਦੇ ਨਾਲ? ਤੁਸੀਂ ਆਪ ਦੱਸੋ, ਸੰਸਾਰ ਦੀ ਕਿਸ ਤਰ੍ਹਾਂ ਪੈਦਾਵਾਰ ਹੋਏਗੀ, ਇਹ ਸੰਸਾਰ ਕਿਸ ਤਰ੍ਹਾਂ ਚੱਲੇਗਾ? ਅੱਜ ਸਾਡੇ ਘਰ ਦੇ ਵਿੱਚ ਪੁੱਤਰ ਜੰਮਦਾ ਆ ਤੇ ਅਸੀਂ ਚਾਂਗਰਾਂ ਮਾਰਦੇ ਹਾਂ, ਸ਼ਰਾਬਾਂ ਪੀਂਦੇ ਹਾਂ, ਕਈ ਕੁਝ ਕਰਦੇ ਹਾਂ, ਤੇ ਜੇ ਕਿਤੇ ਪਰਮਾਤਮਾ ਦਾਤ ਦੇ ਦਿੰਦਾ ਆ ਬੱਚੀ ਦੇ ਤੇ ਅਸੀਂ ਸਿਰ ਫੜ ਕੇ ਬੈਠ ਜਾਂਦੇ ਹਾਂ, ਇਹਦਾ ਮਤਲਬ ਸਾਨੂੰ ਪਰਮਾਤਮਾ ਦਾ ਇਹ ਹੁਕਮ ਚੰਗਾ ਨਹੀਂ ਲੱਗਦਾ, ਭਾਣੇ ਦੇ ਵਿੱਚ ਨਹੀਂ ਅਸੀਂ। ਆਪਾਂ ਕੌਣ ਹੁੰਦੇ ਹਾਂ? ਪਰਮਾਤਮਾ ਦੇ ਬਣਾਏ ਹੋਏ ਤੇ ਕਿੰਤੂ ਕਰਨ ਵਾਲੇ, ਜਦਕਿ ਅਸੀਂ ਕਹਿ ਰਹੇ ਸਭ ਕੁਝ ਤੇਰਾ ਬਣਾਇਆ ਹੋਇਆ ਆ। ਭਰੂਣ ਹੱਤਿਆ ਦੇ ਸੰਬੰਧ ਦੇ ਵਿੱਚ ਗੁਰਮੁਖ ਪਿਆਰਿਓ ਅਕਾਲ ਤਖਤ ਸਾਹਿਬ ਤੋਂ ਅਸੀਂ ਹੁਕਮਨਾਮਾ ਵੀ ਜਾਰੀ ਕੀਤਾ ਹੋਇਆ ਆ, ਫਿਰ ਵੀ ਅਸੀਂ ਕਿੰਨੇ ਕੁ ਜਣੇ ਆ ਜਿਹੜੇ ਮੰਨ ਰਹੇ ਹਾਂ? ਅੱਧਾ ਹੀ ਹੁਕਮ ਮੰਨਣ ਨੂੰ ਤਿਆਰ ਆ ਗੁਰਮੁਖ ਪਿਆਰਿਓ। ਪੁੱਤਰ ਤੇ ਪਸੰਦ ਆ, ਪੁੱਤਰੀ ਪਸੰਦ ਨਹੀਂ ਗੀ। ਬਹੁਤ ਘੱਟ ਹੋਣਗੇ ਵੀਰ ਜਿਹੜੇ ਪੁੱਤਰੀ ਨੂੰ ਪਸੰਦ ਕਰਦੇ ਹੋਣਗੇ, ਪਰ ਵੇਖ ਲਵੋ ਜਦੋਂ ਅਸੀਂ ਗੱਲਾਂ ਕਰਦੇ ਹਾਂ ਨਾ, ਸਭ ਤੋਂ ਪਹਿਲਾਂ ਨਾਂ ਧੀ ਦਾ ਹੀ ਲੈਂਦੇ ਹਾਂ। ਕਹਿੰਦੇ ਸੁਣਾ ਧੀਆਂ ਪੁੱਤਾਂ ਦਾ ਸੁਣਾ, ਪਹਿਲਾਂ ਧੀ ਦਾ ਨਾਂ। ਹੁਣ ਤੇ ਕੰਧਾਂ ਤੇ ਵੀ ਲਿਖ ਦਿੱਤਾ ਆ ਬਈ ਉਹ ਇਸਤਰੀ ਸੁਲੱਖਣੀ ਆ ਜਿਹਨੇ ਪਹਿਲਾਂ ਧੀ ਜੰਮੀ ਆ, ਪਰ ਇਹਨਾਂ ਨੂੰ ਅਸੀਂ ਪ੍ਰੈਕਟੀਕਲ ਵਰਤਦੇ ਹੀ ਨਹੀਂ ਆ। ਛੱਡੋ ਖਹਿੜਾ ਇਹਨਾਂ ਸਿਆਣਿਆਂ ਦਾ, ਅਸੀਂ ਤੇ ਗੁਰਦੁਆਰਿਆਂ ਦੇ ਨਾਮ ਦੇ ਨਾਲ ਵੀ ਗੁਰਮੁਖ ਪਿਆਰਿਓ ਇਹੋ ਜਿਹੀਆਂ ਗੱਲਾਂ ਜੋੜ ਦਿੱਤੀਆਂ ਨੇ। ਗੁਰਦੁਆਰਾ ਸ਼ਰਾਟਾ ਸਾਹਿਬ ਅਸੀਂ ਸਾਰੇ ਹੀ ਪੰਚਵੀਂ ਤੇ ਮੱਥਾ ਟੇਕਣ ਜਾਂਦੇ ਹਾਂ ਨਾ, ਜਿਹੜੇ ਉੱਥੇ ਪੰਜਵੀਂ ਵਾਲੇ ਦਿਨ ਬਹੁਤ ਭੀੜ ਹੁੰਦੀ ਉੱਥੇ, ਉਹਨਾਂ ਦੇ ਵਿੱਚੋਂ ਬਹੁਤ ਘੱਟ ਹੁੰਦੇ ਨੇ ਜਿਹੜੇ ਲੜਕੀ ਵਾਸਤੇ ਪੰਚਵੀਂ ਵਾਲੇ ਦਿਨ ਜਾਂਦੇ, ਬਾਕੀ ਸਾਰੀ ਭੀੜ ਪੁੱਤਰਾਂ ਵਾਸਤੇ ਹੀ ਤੁਰੀ ਜਾਂਦੀ ਆ। ਉੱਥੇ ਅਸੀਂ ਇੱਕ ਸ਼ਬਦ ਵੀ ਦੇਣਾ ਸ਼ੁਰੂ ਕਰ ਦਿੱਤਾ ਆ ਕਿ ਲਓ ਆਹ ਸ਼ਬਦ ਦੀ ਜਿਹੜੀ ਆ ਨਾ, ਤੁਸੀਂ ਜਾਪ ਕਰੋਗੇ, 40 ਦਿਨ ਪੜੋਗੇ, 12 ਪੰਚਮੀਆਂ ਨਹਾਓਗੇ ਤੇ ਮਿਲੇਗਾ ਹੀ ਪੁੱਤਰ ਤੁਹਾਨੂੰ। ਬਸ ਦੱਸੋ, ਇਹ ਜਿਹੜੀਆਂ ਗੱਲਾਂ ਨੇ ਗੁਰਮਤ ਦੇ ਅਨੁਕੂਲ ਨਹੀਂ ਆ, ਸਤਿਗੁਰੂ ਜੀ ਇੱਥੇ ਸਮਝਾ ਰਹੇ ਨੇ, ਕਿਉਂਕਿ ਇਹਨਾਂ ਨੇ ਇਸਤਰੀ ਨੂੰ ਬੜਾ ਭੰਡਿਆ ਹੋਇਆ ਸੀ ਤੇ ਭੰਡਣ ਕਰਕੇ ਉਹਦਾ ਨਾਮ ਹੀ ਭੰਡ ਰੱਖ ਦਿੱਤਾ ਸੀ ਨੀਵਾਂ, ਤੇ ਸਤਿਗੁਰਾਂ ਨੇ ਕਹਿ ਦਿੱਤਾ ਇਸਤਰੀ ਤੋਂ ਬਿਨਾਂ ਤੇ ਜੀਵਨ ਹੀ ਕੋਈ ਨਹੀਂ ਹੈਗਾ। ਭੰਡ ਮੂਆ ਭੰਡ ਭਾਲੀਏ, ਜੇ ਕਿਸੇ ਦੀ ਨੌਜਵਾਨ ਇਸਤਰੀ ਮਰ ਜਾਂਦੀ ਆ ਤੇ ਉਹ ਫਿਰ ਦੁਬਾਰਾ ਕਰਕੇ ਵੇਖ ਲੈ ਗੁਜ਼ਾਰਾ, ਦੁਬਾਰਾ ਫਿਰ ਇਸਤਰੀ ਨਹੀਂ ਲੱਭਦਾ, ਭੰਡ ਭਾਲੀਏ, ਦੂਸਰਾ ਵਿਆਹ ਕਰਨ ਵਾਸਤੇ ਨਹੀਂ ਇਸਤਰੀ ਲੱਭਣ ਤੁਰ ਪੈਂਦੇ। ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹ, ਇਸਤਰੀ ਦੇ ਨਾਲ ਹੀ ਦੋਸਤੀ ਮਨੁੱਖ ਦੀ ਤੇ ਇਸਤਰੀ ਤੋਂ ਇਹ ਸੰਸਾਰ ਦੀ ਭੰਡੋ ਚੱਲੇ ਰਾਹ, ਸੰਸਾਰ ਜਿਹੜਾ ਪੈਦਾ ਹੋ ਰਿਹਾ ਹੈ। ਸ਼ਬਦ ਦੀ ਅਖੀਰਲੀ ਪੰਕਤੀ ਚ ਸਤਿਗੁਰਾਂ ਨੇ ਕਹਿ ਦਿੱਤਾ ਇਹਨੂੰ ਮਾੜਾ ਕਹਿ ਰਿਹਾ ਜੇ ਇਸਤਰੀ ਨੂੰ, ਸੋ ਕਿਉਂ ਮੰਦਾ ਆਖੀਏ, ਇਹਨੂੰ ਮੰਦਾ ਕਿਉਂ ਕਹਿ ਰਿਹਾ ਜੇ ਜਿੱਤ ਜਮੇ ਰਾਜਾਨ, ਇਹਨੇ ਬੜੇ ਬੜੇ ਰਾਜੇ ਬੜੇ ਬੜੇ ਮਹਾਂਪੁਰਖ ਇਹਨੇ ਤੇ ਪੈਦਾ ਕੀਤੇ ਨੇ, ਤੂੰ ਕਿੱਥੋਂ ਆਇਆ ਆ? ਸਤਿਗੁਰਾਂ ਨੇ ਪੰਡਿਤ ਨੂੰ ਆਖਿਆ ਉਸੇ ਮਾਤਾ ਦੇ ਪੇਟ ਚੋਂ ਨਿਕਲਿਆ ਆ ਤੇ ਤਾਂ ਇਸ ਧਰਤੀ ਤੇ ਆਇਆ, ਜੇ ਉਹ ਮਾਤਾ ਹੀ ਨਾ ਹੁੰਦੀ, ਇਸਤਰੀ ਨਾ ਹੁੰਦੀ, ਤੂੰ ਸੰਸਾਰ ਤੇ ਆ ਕਿਸ ਤਰ੍ਹਾਂ ਜਾਣੋ? ਤਾਂ ਸਤਿਗੁਰੂ ਜੀ ਕਹਿੰਦੇ ਉਸ ਪਰਮਾਤਮਾ ਨੇ ਨਾਰੀ ਵੀ ਬਣਾਈ, ਪੁਰਖ ਆਦਮੀ ਵੀ ਬਣਾਇਆ, ਤੇ ਫਿਰ ਦੇਖ ਮਾਇਆ ਮੋਹ ਪਿਆਰੋ, ਆਪ ਹੀ ਪਰਮਾਤਮਾ ਨੇ ਮਾਇਆ ਬਣਾ ਦਿੱਤੀ, ਮੋਹ ਬਣਾ ਦਿੱਤਾ, ਤੇ ਜੀਵ ਇਸ ਮਾਇਆ ਦੇ ਮੋਹ ਦੇ ਵਿੱਚ ਖਚਿਤ ਹੋ ਗਏ।
ਖਾਣੀ ਬਾਣੀ ਤੇਰੀ ਆ ਦੇ ਜੀਆ ਆਧਾਰੋ।
ਪਰਮਾਤਮਾ ਹਿੰਦੂ ਧਰਮ ਦੇ ਮੁਤਾਬਕ ਤੂੰ 4 ਖਾਣਾ ਬਣਾ ਦਿੱਤੀਆਂ, ਤੇ ਉਤਭਜ ਸੇਤਜ ਅੰਡਜ ਜੇਰਜ ਉਤਭਜ ਸੇਤਜ, ਕੁਝ ਆਂਡਿਆਂ ਤੋਂ ਪੈਦਾ ਹੋ ਰਹੇ ਨੇ, ਅੰਡਜ ਆਂਡਿਆਂ ਤੋਂ, ਕੋਈ ਜੇਰ ਤੋਂ ਪੈਦਾ ਹੋ ਰਹੇ ਨੇ ਮਨੁੱਖ ਤੇ ਇਹ ਪਸ਼ੂ, ਤੇ ਸਿਹਤ ਕੁਝ ਮੁੜਕੇ ਦੇ ਉੱਤੋਂ ਨਾ ਪੈਦਾ ਹੁੰਦੇ, ਸਿਹਤ ਦੇ ਵਿੱਚ ਜਿਹੜਾ ਗੰਦਾ ਪਾਣੀ ਜਾਂ ਮੁੜਕਾ ਇਹਦੇ ਤੋਂ ਪੈਦਾ ਹੁੰਦੇ ਨੇ, ਜੂਆਂ ਇਤਿਆਦਿਕ, ਚਿੱਚੜ ਇਤਿਆਦਿਕ, ਇੱਕ ਉਤਭੁਜ ਇੱਕ ਧਰਤੀ ਨੂੰ ਪਾੜ ਕੇ ਜਿਹੜੇ ਨੇ ਦਰਖਤ ਪੈਦਾ ਹੋ ਰਹੇ ਨੇ, ਇਹ ਧਰਮ ਹਿੰਦੂ ਦੀ ਗੱਲ ਸੀ। 4 ਖਾਣੀਆਂ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਦੀ ਬਾਣੀ ਚ ਆਖਿਆ ਕੇਤੀਆਂ ਖਾਣੀ, ਕਰੋੜਾਂ ਹੀ ਨੇ ਖਾਣਾ ਜਿੱਥੋਂ ਤੋਂ ਪੈਦਾ ਹੁੰਦਾ ਨੇ। ਇੱਥੋਂ ਤੱਕ ਤਾਂ ਨਹੀਂ ਮੈਂ ਪਹੁੰਚ ਸਕਿਆ ਵੀ ਉਹ ਕਿਸ ਤਰ੍ਹਾਂ ਕਿਸ ਤਰ੍ਹਾਂ ਨੇ,
ਜਿਨ੍ਹਾਂ ਜਿਨ੍ਹਾਂ ਸਤਿਗੁਰੂ ਜੀ ਬਖਸ਼ਿਸ਼ ਕਰੀ ਜਾਂਦੇ ਨੇ ਸਮਝ ਆਈ ਜਾਂਦੀ ਆ। ਅਤੇ ਹਿੰਦੂ ਧਰਮ ਦੇ ਵਿੱਚ ਚਾਰ ਬਾਣੀਆਂ ਮੰਨੀਆਂ ਹੋਈਆਂ ਨੇ, ਪਰਾ, ਪਸੰਤੀ, ਮਧਮਾ ਅਤੇ ਬੈਖਰੀ। ਜਿਹੜੇ ਖਿਆਲਾਤ ਅਜੇ ਪੇਟ ਦੇ ਵਿੱਚ ਹੀ ਨੇ ਉਹਨੂੰ ਪਰਾ ਕਹਿੰਦੇ ਨੇ, ਜਿਨ੍ਹਾਂ ਦੇ ਥੋੜ੍ਹੇ ਜਿਹੇ ਅੱਖਰ ਬਣ ਕੇ ਉਹਨੂੰ ਪਸੰਤੀ, ਜਿਹੜੀ ਮੁੱਖ ਤੋਂ ਬਾਹਰ ਕੱਢ ਦਿੱਤੀ ਉਹ ਪਰਾ ਮਧਮਾ, ਅਤੇ ਜਿਹਦੀ ਵਿਆਖਿਆ ਤੁਸੀਂ ਸੁਣ ਰਹੇ ਜੇ ਇਹਨੂੰ ਬੈਕਰੀ ਕਹਿੰਦੇ ਨੇ। ਅਤੇ ਸਤਿਗੁਰਾਂ ਨੇ ਕਹਿ ਤਾਂ ਤੁਸੀਂ ਤੇ ਚਾਰ ਮੰਨਦੇ ਜੇ, ਪਰ ਇਹ ਕਰੋੜਾਂ ਹੀ ਬਾਣੀਆਂ ਨੇ, ਕੇਤੀਆ ਖਾਣੀ ਕੇਤੀਆ ਬਾਣੀ। ਗੁਰਮਤਿ ਦਾ ਸਿਧਾਂਤ ਇਹ ਆ, ਕਰੋੜਾਂ ਹੀ ਖਾਣਾ ਨੇ, ਕਰੋੜਾਂ ਹੀ ਬਾਣੀਆਂ ਨੇ। ਇਹ ਸਤਿਗੁਰੂ ਤੂੰ ਖਾਣਾ ਵੀ ਤੂੰ ਬਣਾਉਣ ਵਾਲਾ, ਇਹ ਬਾਣੀਆਂ ਵੀ ਤੂੰ ਹੀ ਬਣਾਉਣ ਵਾਲਾ, ਇਹ ਜੀਆਂ ਆਧਾਰੋ ਆਪਣੇ ਜੀਵਾਂ ਨੂੰ ਆਸਰਾ ਦੇਣ ਵਾਲਾ ਵੀ ਤੂੰ ਹੈ।
ਕੁਦਰਤ ਤਖਤ ਰਚਾਇਆ ਸੱਚ ਦੇ ਮੇੜ ਨਿਹਾਰੋ,
ਪਰਮਾਤਮਾ ਇਹ ਤੂੰ ਕੁਦਰਤ ਜਿਹੜੀ ਰਚਨਾ ਕੀਤੀ ਆ ਇਹੋ ਹੀ ਤੇਰਾ ਤਖਤ ਆ, ਕਿਉਂਕਿ ਤੂੰ ਹਰ ਇੱਕ ਦੇ ਅੰਦਰ ਬੈਠਾ ਹੋਇਆ ਤੇ ਨਾਲ ਨਾਲ ਉਹਦੇ ਮੰਦੇ ਚੰਗੇ ਕਰਮ ਲਿਖੀ ਜਾ ਰਿਹਾ ਆ। ਹਿੰਦੂ ਧਰਮ ਨੇ ਇਹਨੂੰ ਚਿੱਤਰਗੁਪਤ ਦਾ ਨਾਂ ਦਿੱਤਾ ਆ, ਪਰ ਗੁਰਮਤਿ ਕਹਿੰਦੀ ਆ ਕਿ ਉਹ ਪਰਮਾਤਮਾ ਹੀ ਅੰਦਰ ਬੈਠਾ ਆ, ਸਾਡੇ ਨਾਲ ਹੀ ਵੇਖ ਰਿਹਾ ਆ, ਉਹਨੂੰ ਲਿਖਣ ਦੀ ਵੀ ਕੋਈ ਲੋੜ ਨਹੀਂ ਗੀ, ਉਹਨੂੰ ਪਤਾ ਆ ਇਹ ਕੀ ਕਰ ਰਿਹਾ, ਉਹਨੇ ਕਿਹੜਾ ਕਿਸੇ ਨੂੰ ਜਾ ਕੇ ਹਿਸਾਬ ਕਿਤਾਬ ਦੇਣਾ ਕਿ ਇਸ ਜੀਵ ਨੇ ਆਹ ਕੁਝ ਕੀਤਾ, ਉਹਨੂੰ ਸਾਰਾ ਹੀ ਪਤਾ ਆ, ਉਹ ਨਾਲ ਹੀ ਚੱਲ ਰਿਹਾ ਆ, ਕੋਈ ਚਿੱਤਰਗੁਪਤ ਨਹੀਂ ਜੇ ਅੰਦਰ ਬੈਠਾ ਹੋਇਆ, ਪਰਮਾਤਮਾ ਅੰਦਰ ਬੈਠਾ ਆ। ਲੇਖਾ ਰੱਬ ਮੰਗੇਸੀ ਆ, ਰੱਬ ਲੇਖਾ ਕਰਦਾ ਆ। ਜਿੱਥੇ ਧਰਮਰਾਜ ਦੀ ਗੱਲ ਆਉਂਦੀ ਉਹਦਾ ਵੀ ਅਰਥ ਪਰਮਾਤਮਾ ਹੀ ਆ, ਕਿ ਪਰਮਾਤਮਾ ਹੀ ਧਰਮਰਾਜ ਆ ਗੁਰਮਤਿ ਦੇ ਵਿੱਚ ਜਿਹੜਾ ਲੇਖਾ ਕਰਦਾ ਆ। ਤੇ ਸਤਿਗੁਰੂ ਜੀ ਕਹਿ ਰਹੇ ਨੇ ਕਿ ਤੂੰ ਇਹ ਤਖ਼ਤ ਰਚਿਆ ਆ, ਇਸ ਤਖ਼ਤ ਦੇ ਉੱਤੇ ਆਪ ਹੀ ਤੂੰ ਬੈਠਾ ਹੋਇਆ ਆ, ਸਾਰਿਆਂ ਦਾ ਲੇਖਾ ਕਰ ਰਿਹਾ, ਨਿਬੇੜਨ ਹਾਰੋਂ ਇਨਸਾਫ ਕਰ ਰਿਹਾ ਆ, ਜੋ ਜੋ ਜਿਹੋ ਜਿਹੋ ਜਿਹੇ ਕਰਮ ਕਰਦਾ ਆ ਉਹ ਜਿਹਾ ਉਹਨੂੰ ਦੇਈ ਜਾ ਰਿਹਾ ਹੈ।
ਆਵਾਗਮਨ ਸਿਰਜਿਆ ਤੂੰ ਦਿਲ ਕਰਨਾ ਹਾਰੋ,
ਪਰਮਾਤਮਾ ਆਵਾ ਤੇ ਗਮਨ, ਆਵਾ ਤੋਂ ਭਾਵ ਜਨਮ ਤੇ ਗਮਨ ਤੋਂ ਭਾਵ ਮਰਨ, ਇਹ ਜਨਮ ਤੇ ਮਰਨ ਤੂੰ ਹੀ ਸਿਰਜਿਆ ਆ ਤੇ ਤੂੰ ਥਿਰ ਕਰਨਾ ਹਾਰੋ, ਪਰ ਪਰਮਾਤਮਾ ਤੂੰ ਥਿਰਿਆ, ਤੂੰ ਨੀ ਗਾ ਜੰਮਦਾ, ਤੂੰ ਨੀ ਗਾ ਮਰਦਾ, ਤੂੰ ਤੇ ਅਟਲ ਆ, ਅਮਰਿਆ ਅਮਰਤਿਆ, ਬਾਕੀ ਸੰਸਾਰ ਜੰਮਦਾ ਤੇ ਮਰਦਾ ਹੈ।
ਜੰਮਣ ਮਰਨਾ ਆ ਗਿਆ ਬਦਕ ਜਿਓ ਬਿਕਾਰੋ,
ਇਹ ਪ੍ਰਾਣੀ ਜਿਹੜਾ ਆ ਆਪਣੇ ਕਰਮਾਂ ਕਰਕੇ ਜੰਮਦਾ ਤੇ ਮਰਦਾ ਆ। ਗੁਰਮਤਿ ਤੋਂ ਥੋੜੀ ਜਿਹੀ ਸਮਝ ਲੈ ਲਈਏ, ਸਿੱਖਿਆ ਲੈ ਲਈਏ, ਤੇ ਪ੍ਰਲੋਚਨ ਭਗਤ ਜੀ ਕਹਿੰਦੇ ਜਿਹੜਾ ਮਾਇਆ ਦੇ ਨਾਲ ਜੁੜਿਆ ਹੋਇਆ ਆ, ਅੰਤਕਾਲ ਜੋ ਲਛਮੀ ਸਿਮਰੇ ਸਰਪ ਜੋਣ ਵੱਲ ਵਾਲੇ ਉਤਰੇ ਸੱਪ ਬਣ ਜਾਂਦਾ ਆ, ਅੰਤਕਾਲ ਜੋ ਲੜਕੇ ਸਿਮਰੇ ਸੂਕਰ ਜੋਣ ਵੱਲ ਵਾਲੇ ਉਤਰੇ, ਜਿਹੜਾ ਬੱਚਿਆਂ ਦੇ ਨਾਲ ਪਿਆਰ ਕਰਦਾ ਆ, ਸਿਰਫ ਬੱਚਿਆਂ ਬਾਰੇ ਹੀ ਸੋਚ ਰਿਹਾ ਆ, ਉਹ ਸੂਰ ਦੀ ਜੂਨ ਚ ਪੈ ਜਾਂਦਾ ਆ। ਜਿਹੜਾ ਮਹਿਲ ਮਾੜੀਆਂ ਦੇ ਨਾਲ ਜੁੜਿਆ ਹੋਇਆ, ਅੰਤਕਾਲ ਜੋ ਮੰਦਰ ਸਿਮਰੇ, ਤੇ ਫਿਰ ਉਹ ਮਨੁੱਖ ਜਿਹੜਾ ਆ ਉਹਦੇ ਬਾਰੇ ਸਤਿਗੁਰੂ ਜੀ ਦੱਸਦੇ ਨੇ, ਕਹਿੰਦੇ ਪ੍ਰੇਤ ਜੋਣ ਵੱਲ ਵਾਲੇ ਉਤਰੇ। ਤੇ ਜਿਹੜਾ ਮਨੁੱਖ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਆ, ਬਦਲ ਤ੍ਰਿਲੋਚਨ ਤੇ ਨਰ ਮੁਕਤਾ ਪੀਤੰਬਰ ਵਾ ਕੇ ਰਹਿੰਦੇ ਵਸੇ, ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ, ਪਰਮਾਤਮਾ ਨਾਲ ਇੱਕ ਹੋ ਜਾਂਦਾ ਆ। ਸਤਿਗੁਰੂ ਜੀ ਕਹਿੰਦੇ ਇਹ ਕਰਮਾਂ ਦੇ ਅਨੁਸਾਰ ਜੰਮਦੇ ਤੇ ਮਰਦੇ ਨੇ, ਬਦਕ ਜੀਓ ਬੇਕਾਰੋ, ਵਿਕਾਰਾਂ ਦੇ ਨਾਲ ਕਈ ਜੁੜੇ ਹੋਏ ਨੇ।
ਹੁੰਡੜੇ ਨਾਮ ਵਿਸਾਰਿਆ ਬੁਲਡੇ ਅਗਿਆ ਤਿਸ ਚਾਰੋ,
ਹੁੰਡੜੇ ਤੋਂ ਭਾਵ ਭੁੱਲਿਆ ਹੋਇਆ, ਭੁੱਲੇ ਹੋਏ ਨੇ, ਪਰਮਾਤਮਾ ਦੇ ਨਾਮ ਨੂੰ ਵਿਸਾਰ ਦਿੱਤਾ ਆ, ਪਰਮਾਤਮਾ ਨੂੰ ਭੁਲਾ ਦਿੱਤਾ ਆ। ਬੂਡੜੇ ਕਿਹਾ ਤਿਸ ਚਾਰੋ, ਹੁਣ ਪਦਾਰਥਾਂ ਦੇ ਸਮੁੰਦਰ ਦੇ ਵਿੱਚ ਕਾਮ ਕਰੋ ਲੋਭ ਹੰਕਾਰ ਦੇ ਸਮੁੰਦਰ ਦੇ ਵਿੱਚ ਬੂਡੜੇ ਕਹਿ ਦੀਏ ਡੁੱਬ ਰਿਹਾ ਆ। ਜਿਹੜਾ ਡੁੱਬ ਰਿਹਾ ਮਨੁੱਖ ਆ, ਜੇ ਤੇ ਉਹ ਬਾਂਹ ਤਾਂ ਨੂੰ ਕਰੇ ਵੀ ਮੈਨੂੰ ਬਚਾ ਲਓ, ਤੇ ਫਿਰ ਤੇ ਗੁਰੂ ਬਾਂਹ ਦੇਵੇ, ਫਿਰ ਬਾਂਹ ਦੇ ਕੇ ਫੜ ਲਵੇ ਬਚਾ ਲਵੇ। ਤੇ ਜਿਹੜਾ ਜਾਣ ਬੁੱਝ ਕੇ ਹੀ ਡੁੱਬ ਰਿਹਾ ਆ, ਹਾਥ ਦੀਪ ਕੂਹੇ ਪਰੇ, ਵੇਖੋ ਨਾ ਕਬੀਰ ਸਾਹਿਬ ਜੀ ਕਹਿੰਦੇ ਹੱਥ ਦੇ ਵਿੱਚ ਗਿਆਨ ਦਾ ਦੀਵਾ ਤੇ ਸਾਹਮਣੇ ਖੂਹ ਦਿਸਣ ਵੀ ਡਿਆ ਆ, ਤੇ ਸਾਰਿਆਂ ਨੂੰ ਆਖੇ ਮੈਂ ਖੂਹ 'ਚ ਡਿੱਗਣ ਲੱਗਾ ਜੇ, ਤੇ ਕਬੀਰ ਸਾਹਿਬ ਜੀ ਕਹਿੰਦੇ ਇਹ ਕਾਹਦੀ ਚਿਤਰਾਈ, ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕੇ, ਜਾਣ ਬੁੱਝ ਕੇ ਖੂਹ 'ਚ ਡਿੱਗ ਰਿਹਾ ਆ। ਤੇ ਸਤਿਗੁਰੂ ਜੀ ਕਹਿੰਦੇ ਜਿਹੜੇ ਜਾਣ ਬੁੱਝ ਕੇ ਡੁੱਬ ਰਹੇ ਨੇ, ਪਰਮਾਤਮਾ ਨੂੰ ਭੁਲਾ ਰਹੇ ਨੇ, ਉਹਨਾਂ ਦਾ ਕੀ ਚਾਰਾ ਕੀਤਾ ਜਾ ਸਕਦਾ ਆ? ਕਿਆ ਤਿਸ ਚਾਰੋ, ਉਹਨਾਂ ਦਾ ਕੋਈ ਚਾਰਾ ਨਹੀਂ ਕੀਤਾ ਜਾ ਸਕਦਾ।
ਗੁਣ ਛੋੜ ਬਿਖਲਦਿਆ ਔਗਣ ਕਾ ਵਣਜਾਰੋ।
ਅਸਲ ਦੇ ਵਿੱਚ ਅਸੀਂ ਗੁਣਾਂ ਨੂੰ ਛੱਡ ਕੇ ਔਗਣਾਂ ਦਾ ਜਿਹੜਾ ਆ ਨਾ ਵਪਾਰ ਕਰ ਰਹੇ ਹਾਂ। ਬਹੁਤ ਘੱਟ ਪ੍ਰੇਮੀ ਨੇ ਜਿਹੜੇ ਦਇਆਵਾਨ ਨੇ, ਬਹੁਤ ਘੱਟ ਪ੍ਰੇਮੀ ਨੇ ਜਿਹਨਾਂ ਦੇ ਕੋਲ ਖਿਮਾ ਆ, ਜਿਹੜੇ ਕਿਸੇ ਦੇ ਗੁਣਾਂ ਨੂੰ ਵੇਖ ਕੇ ਨਡਿੱਠ ਕਰ ਦਿੰਦੇ ਨੇ, ਕਹਿ ਦਿੰਦੇ ਨੇ ਕੋਈ ਗੱਲ ਨੀ, ਪਰਮਾਤਮਾ ਦਾ ਹੀ ਇਹ ਵੀ ਬਣਾਇਆ ਹੋਇਆ ਆ। ਗੁਰੂ ਨਾਨਕ ਸਾਹਿਬ ਨੇ ਉਹਦਾ ਜੀਵਨ ਪੜ੍ਹ ਕੇ ਦੇਖੋ, ਉਹਨਾਂ ਨੇ ਜਿੰਨਾ ਪਿਆਰ ਔਗਣ ਵਾਲਿਆਂ ਦੇ ਨਾਲ ਕੀਤਾ ਨਾ, ਗੁਣਾਂ ਵਾਲਿਆਂ ਦੇ ਨਾਲ ਉੱਡੀ ਗੱਲ ਨੀ। ਅਚੇਚੇ ਤੌਰ ਤੇ ਔਗਣ ਵਾਲਿਆਂ ਦੇ ਕੋਲ ਗਏ ਨੇ, ਅਚੇਚੇ ਤੌਰ ਤੇ ਪੇਸ਼ੇਵਰ ਕਾਤਲ ਡਾਕੂ ਭਾਈ ਸੱਜਣ ਕੋਲ ਪਹੁੰਚੇ ਨੇ ਸਤਿਗੁਰੂ ਜੀ, ਅਚੇਚੇ ਤੌਰ ਤੇ ਕੌਡੇ ਰਾਕਸ਼ ਦੇ ਕੋਲ ਪਹੁੰਚੇ, ਅਕਾਰੂ ਦੇ ਕੋਲ ਪਹੁੰਚੇ, ਦੁਨੀ ਚੰਦ ਕੋਲ ਪਹੁੰਚੇ, ਅਚੇਚੇ ਤੌਰ ਤੇ ਕਿ ਪਰਮਾਤਮਾ ਨੇ ਇਹਨਾਂ ਨੂੰ ਇਸ ਪਾਸੇ ਲਾਇਆ ਤੇ ਚਲੋ ਕੋਈ ਨੀ, ਪਰਮਾਤਮਾ ਦਾ ਗਿਆਨ ਦੇ ਕੇ ਇਹਨਾਂ ਨੂੰ ਸਿੱਧੇ ਪਾਸੇ ਪਾ ਦਈਏ। ਬਟਾਲੇ ਦਾ ਇੱਕ ਸਿੱਖ ਸੀ, ਗੁਰਮੁਖ ਪਿਆਰਾ ਸਿੱਖ, ਰਹਿਤ ਮਰਜ਼ਾਦਾ ਪੜ੍ਹ ਕੇ ਕਹਿਣ ਲੱਗਾ ਵੀ ਨਹੀਂ। ਰਹਿਤ ਮਰਜ਼ਾਦਾ ਦੇ ਵਿੱਚ ਲਿਖਿਆ ਹੋਇਆ ਹੈ ਕਿ ਸਿੱਖ ਨੂੰ ਸਿਰਫ ਸਿੱਖ ਦੇ ਨਾਲ ਹੀ ਵਿਆਹ ਕਰਨਾ ਚਾਹੀਦਾ, ਸਿੱਖ ਦੇ ਘਰ ਹੀ ਰਿਸ਼ਤਾ ਕਰਨਾ ਚਾਹੀਦਾ। ਕਹਿੰਦਾ ਪਰ ਮੈਂ ਨਾ ਕਿਸੇ ਹਿੰਦੂ ਘਰ ਦੇ ਵਿੱਚ ਤੇ ਕਿਸੇ ਨਾਸਤਿਕ ਪਰਿਵਾਰ ਦੇ ਵਿੱਚ ਵਿਆਹ ਕਰਾਵਾਂਗਾ। ਅਸੀਂ ਸਾਰੇ ਬੜੇ ਹੈਰਾਨ ਹੋਏ ਉਹਦੀ ਇਸ ਗੱਲ ਤੋਂ, ਅਸੀਂ ਪੁੱਛਿਆ ਇਹਦਾ ਕਾਰਨ ਕੀ ਆ? ਕਹਿੰਦਾ ਗੁਰੂ ਮੇਰੇ ਤੇ ਕਿਰਪਾ ਕਰੇ, ਮੈਂ ਉਸ ਨਾਸਤਿਕ ਪਰਿਵਾਰ ਨੂੰ ਜਾਂ ਹੋਰ ਧਰਮ ਦੇ ਪਰਿਵਾਰ ਨੂੰ ਸਿੱਖ ਜ਼ਰੂਰ ਬਣਾਵਾਂਗਾ, ਜਾਂ ਮੈਂ ਉਹਨਾਂ ਦੇ ਵਿੱਚ ਵਿਆਹ ਕਰਾਵਾਂਗਾ ਜਾ ਕੇ, ਮੇਰਾ ਇਹ ਜਜ਼ਬਾ ਹੈ। ਕਹਿੰਦਾ ਮੈਂ ਉਹਨਾਂ ਨੂੰ ਗੁਰੂ ਘਰ ਦੇ ਨਾਲ ਜੋੜਾਂਗਾ। ਸਾਡੀ ਇਹ ਗੱਲ ਹੋਣੀ ਚਾਹੀਦੀ ਗੁਰਮੁਖ ਪਿਆਰਿਓ, ਅਸੀਂ ਕਹਿ ਦਿੰਦੇ ਹਾਂ ਨਾ ਜਿੱਥੇ ਪਾਪ ਹੋ ਰਹੇ ਨੇ ਸਾਨੂੰ ਮਾੜੀਆਂ ਜਗ੍ਹਾ ਤੇ ਨਹੀਂ ਜਾਣਾ ਚਾਹੀਦਾ। ਕਿਉਂ ਨਹੀਂ ਜਾਣਾ ਚਾਹੀਦਾ? ਗੁਰੂ ਨਾਨਕ ਸਾਹਿਬ ਜੀ ਗਏ ਹੀ ਮਾੜੀਆਂ ਜਗ੍ਹਾ ਤੇ ਉਹਨਾਂ ਨੇ ਜਾ ਕੇ ਲੋਕਾਂ ਨੂੰ ਸੁਧਾਰਿਆ, ਸਾਨੂੰ ਉੱਥੇ ਜਾਣਾ ਚਾਹੀਦਾ ਆ ਤੇ ਸਾਨੂੰ ਸ਼ਰਮ ਨਹੀਂ ਕਰਨੀ ਚਾਹੀਦੀ। ਸਾਡਾ ਸਭ ਤੋਂ ਵਧੀਆ ਸਿਧਾਂਤ ਜੇ ਸਾਨੂੰ ਆਪਣੇ ਸਿਧਾਂਤ ਦੀ ਉੱਥੇ ਮਾੜਿਆਂ ਲੋਕਾਂ ਦੇ ਵਿੱਚ ਜਾ ਕੇ ਗੱਲ ਕਰਨੀ ਚਾਹੀਦੀ, ਗੁਰੂ ਨਾਨਕ ਦਾ ਆਹ ਸਿਧਾਂਤ ਜੇ, ਤੇ ਫਿਰ ਉਹ ਮਾੜੇ ਹੀ ਚੰਗੇ ਬਣਨਗੇ। ਜੇ ਚੰਗਿਆਂ ਦੇ ਵਿੱਚ ਹੀ ਜਾ ਕੇ ਬਹਿਣਾ ਆ ਤੇ ਚੰਗਿਆਂ ਨੂੰ ਆਪਾਂ ਕੀ ਸੁਧਾਰ ਲੈਣਾ ਆ? ਆਪਾਂ ਹਮੇਸ਼ਾ ਹੀ ਮਾੜੇ ਦੀ ਸੰਗਤ ਕਰਕੇ ਤੇ ਮਾੜੇ ਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਕਰੀਏ। ਲੈ ਭਾਈ ਤੂੰ ਮੇਰੇ ਵਾਲੇ ਗੁਣ ਧਾਰਨ ਕਰ, ਤੇਰੀ ਜੈ ਜੈਕਾਰ ਹੋਏਗੀ, ਤੇਰਾ ਵੀ ਸੰਸਾਰ ਤੇ ਹੋਣਾ ਸਫਲਾ ਹੋਏਗਾ। ਤਾਂ ਸਤਿਗੁਰੂ ਜੀ ਇੱਥੇ ਬਖਸ਼ਿਸ਼ ਕਰਦੇ ਨੇ, ਅਸੀਂ ਅਸਲ ਦੇ ਵਿੱਚ ਗੁਣਾਂ ਨੂੰ ਛੱਡ ਕੇ ਨਾ ਤੇ ਔਗਣਾਂ ਦਾ ਵਪਾਰ ਕਰ ਰਹੇ ਹਾਂ।
ਆਏ ਨਾ ਜਾਣੀਆ ਹੁਕਮ ਸੱਚੇ ਕਰ ਤਾਰੋ।
ਭਾਈ ਜਿਹੜੇ ਇਸ ਸੰਸਾਰ ਤੋਂ ਤੁਰ ਜਾਂਦੇ ਨੇ ਨਾ, ਉਹਨਾਂ ਦੇ ਵਾਸਤੇ ਰੋਇਆ ਨਾ ਕਰਿਆ ਕਰੋ। ਸਤਿਗੁਰੂ ਜੀ ਸਾਨੂੰ ਇਹ ਸਮਝਾਉਂਦੇ, ਸਦੜੇ ਆਏ ਤੇ ਨਾ ਜਾਣੀਆ, ਜਦੋਂ ਸੱਦਾ ਹੀ ਆ ਗਿਆ ਪਰਮਾਤਮਾ ਦਾ, ਉਹ ਪਰਮਾਤਮਾ ਦੇ ਹੁਕਮ ਦੇ ਵਿੱਚ ਇੱਥੋਂ ਚਲੇ ਗਿਆ ਹੈ।
ਨਾਰੀ ਪੁਰਖ ਵਿਚਣਿਆ ਵਿਛੜਿਆ ਮਿਲਣਹਾਰੋ।
ਜਦੋਂ ਫਿਰ ਜੀਵ ਤੁਰ ਜਾਂਦਾ ਆ ਤੇ ਇਸਤਰੀ ਤੇ ਪੁਰਖ ਦਾ ਵਿਛੋੜਾ ਪੈ ਜਾਂਦਾ, ਜਿਹੜੀ ਪਤਨੀ ਮਰ ਜਾਵੇ ਪਤੀ ਨਾਲੋਂ ਵਿਛੋੜਾ, ਜਿਹੜਾ ਪਤੀ ਮਰ ਜਾਵੇ ਪਤਨੀ ਨਾਲੋਂ ਵਿਛੋੜਾ, ਕਹਿੰਦੇ ਨਾਰੀ ਪੁਰਖ ਵਿਛਣਿਆ, ਇਸ ਤਰ੍ਹਾਂ ਵਿਛੋੜਾ ਪੈ ਜਾਂਦਾ ਆ ਤੇ ਸਾਡਾ ਸਾਰਿਆਂ ਦਾ ਪਰਮਾਤਮਾ ਨਾਲੋਂ ਵਿਛੋੜਾ ਪਿਆ ਹੋਇਆ। ਪਰਮਾਤਮਾ ਪਤੀ ਆ ਤੇ ਅਸੀਂ ਸਾਰੀਆਂ ਪਤਨੀਆਂ ਆ, ਵਿਛੜਿਆ ਮੇਲਣ ਹਰ ਉਹ ਪਰਮਾਤਮਾ ਹੀ ਸਾਨੂੰ ਆਪਣੇ ਨਾਲ ਮਿਲਾ ਸਕਦਾ ਹੈ।
ਰੂਪ ਨਾ ਜਾਣੇ ਸੋਹਣੀਆ ਹੁਕਮ ਦੀ ਸਰਕਾਰੋ।
ਪਰਮਾਤਮਾ ਨੇ ਜਿਹੜੀ ਮੌਤ ਬਣਾਈ ਆ ਨਾ, ਇਹ ਜਿਹੜਾ ਜਾਮੇ ਆ, ਸਤਿਗੁਰੂ ਜੀ ਕਹਿੰਦੇ ਕਿਸੇ ਦਾ ਲਿਹਾਜ਼ ਨਹੀਂ ਕਰਦਾ, ਕਿਸੇ ਦੀ ਉਹਨੂੰ ਕਾਨੂੰਨ ਨਹੀਂ ਆ। ਰੂਪ ਨਾ ਜਾਣੇ ਸੋਹਣੀਏ, ਉਹ ਇਹ ਨਹੀਂ ਕਹਿੰਦਾ ਆਹ ਇਸਤਰੀ ਬੜੀ ਸੋਹਣੀ ਆ ਤੇ ਇਹਨੂੰ ਮੈਂ ਨਾ ਖੜਾ, ਜਾਂ ਇਹ ਮੈਨੂੰ ਚੰਗੀ ਬਹੁਤ ਲੱਗਦੀ ਨਾ। ਰੂਪ ਨਾ ਜਾਣੇ ਸੋਹਣੀਏ, ਸੋਹਣਾ ਰੂਪ ਜਾਂ ਨਹੀਂ ਉਹ ਸਮਝਦਾ, ਹੁਕਮ ਵਧੀ ਉਹ ਹੁਕਮ ਦਾ ਵੱਜਾ ਹੋਇਆ ਆ, ਇਹ ਸਰਕਾਰ ਪਰਮਾਤਮਾ ਦੀ ਆ, ਉਹ ਕਿਸੇ ਦੀ ਕਾਨੂੰਨ ਨਹੀਂ ਰੱਖਦਾ।
ਬਾਲਕ ਬਿਰਦ ਨਾ ਜਾਣਨੀ ਤੋੜਨ ਹੇਤ ਪਿਆਰੋ।
ਹਾਂ, ਉਹ ਜਿਹੜੀ ਮੌਤ ਆ ਨਾ, ਉਹ ਇਹ ਵੀ ਨਹੀਂ ਕਹਿੰਦੀ ਕਿ ਆ ਬੜਾ ਬੜਾ ਛੋਟਾ ਜਿਹਾ ਬੱਚਾ ਇਹਨੂੰ 4 ਸਾਲ ਹੋਰ ਜੀ ਲੈਣ ਦਈਏ, ਨਾ ਉਹ ਇਹ ਵੀ ਨਹੀਂ ਕਾਨੂੰਨ ਕਰਦਾ। ਜਦੋਂ ਉਹਦੀ ਆ ਗਈ ਉਹ ਬੱਚੇ ਨੂੰ ਵੀ ਲੈ ਜਾਂਦਾ ਆ। ਬਿਰਦ ਮੌਤ ਇਹ ਨਹੀਂ ਸੋਚਦੀ ਕਿ ਆ ਬਹੁਤ ਸਿਆਣਾ ਬਜ਼ੁਰਗ ਆ, ਇਹਨੇ ਬਹੁਤ ਜ਼ਿਆਦੀਆਂ ਚੰਗੀਆਂ ਗੱਲਾਂ ਤੇ ਸਿੱਖਿਆ ਦੇ ਰਿਹਾ ਆ ਸੰਸਾਰ ਨੂੰ, ਥੋੜ੍ਹੇ ਕੁ ਦਿਨ ਹੋਰ ਸੰਸਾਰ ਵਾਲੇ ਇਹਦੇ ਕੋਲੋਂ ਕੁਝ ਗਿਆਨ ਲੈ ਲੈਣ, ਕੋਈ ਸਿੱਖਿਆ ਲੈ ਲੈਣ। ਮੌਤ ਇਹ ਵੀ ਨਹੀਂ ਸੋਚਦੀ, ਜਦੋਂ ਆਈ ਉਹ ਬਿਰਧ ਨੂੰ ਵੀ ਲੈ ਜਾਂਦੀ ਆ, ਸਿਆਣੇ ਨੂੰ ਵੀ ਲੈ ਜਾਂਦੀ ਆ। ਤੋੜਨ ਹੇਤ ਪਿਆਰੋ, ਉਦੋਂ ਫਿਰ ਨਾ ਇਹ ਹੇਤ ਇਹ ਪਿਆਰ ਜਿਹੜਾ ਆ ਮਨੁੱਖ ਦਾ ਮਰਨ ਕਰਕੇ ਟੁੱਟ ਜਾਂਦਾ, ਜਿਹੜਾ ਚਲੇ ਗਿਆ ਉਹਦੇ ਨਾਲ ਉਹ ਤੋੜ ਵਿਛੋੜਾ ਹੋ ਜਾਂਦਾ ਹੈ।
ਨੌ ਦਰ ਠਾਕੇ ਹੁਕਮ ਸੱਚੇ ਹੰਸ ਗਿਆ ਗੁਣੀ ਰਹਿਣ ਦਿਨ ਬਾਰੇ।
ਕਹਿੰਦੇ ਭਾਈ ਨੌ ਦਰ ਠਾਕੇ, ਇਹ ਨੌ ਦਰਵਾਜੇ ਜਿਹੜੇ ਨੇ ਜਦੋਂ ਤੁਰ ਜਾਂਦਾ ਮਨੁੱਖ ਬੰਦ ਹੋ ਜਾਂਦੇ ਨੇ, ਕਿਹੜੇ ਕਿਹੜੇ? ਦੋ ਨੱਕ ਦੇ ਛੇਕ, ਦੋ ਕੰਨ ਤੇ ਦੋ ਅੱਖਾਂ ਛੇ, ਸੱਤਵਾਂ ਮੂੰਹ ਤੇ ਅੱਠਵੀਂ ਗੁਦਾ ਤੇ ਨੌਵਾਂ ਲਿੰਗ। ਇਹ ਜਿਹੜੇ ਨੇ ਨਾ ਨੌ ਦਰਵਾਜੇ ਬੰਦ ਹੋ ਜਾਂਦੇ ਨੇ, ਤੇ ਦਸਵਾਂ ਜਿਹੜਾ ਹੰਸ ਆ ਨਾ, ਇਹਦੇ ਵਿੱਚ ਆਤਮਾ ਆ, ਉਹ ਆਕਾਸ਼ ਦੇ ਵਿੱਚ ਗੈਨਾਰੇ ਹੁੰਦਾ, ਆਕਾਸ਼ ਆਕਾਸ਼ ਦੇ ਵਿੱਚ ਮੁੜ ਕੇ ਉੱਡ ਜਾਂਦਾ ਹੈ।
ਸਾਤਾਂ ਛੁੱਟੀ ਮੁੱਠੀ ਝੂਠ ਵਧਣੀਆ ਮਿੱਤਰ ਕੜਾ ਅੰਗਣ ਬਾਰੇ।
ਕਹਿੰਦੇ ਉਸ ਵੇਲੇ ਸਾਤਾਂ ਇਸਤਰੀ ਜਿਹੜੀ ਆ, ਜਦੋਂ ਪਤੀ ਮਰ ਜਾਂਦਾ ਆ, ਉਹ ਛੁੱਟੜ ਬਣ ਜਾਂਦੀ, ਵਿਧਵਾ ਬਣ ਜਾਂਦੀ ਆ, ਝੂਠ ਮੁੱਠੀ ਝੂਠ ਉਹ ਠੱਗੀ ਜਾਂਦੀ ਹੈ, ਕਿਉਂਕਿ ਮ੍ਰਿਤਕੜਾ ਲਾਸ਼ ਜਿਹੜੀ ਆ ਅੰਗਨੜੇ ਵਿਹੜੇ ਦੇ ਵਿੱਚ ਪਈ ਹੋਈ ਹੈ।
ਸੁਰਤ ਮੋਈ ਮਰ ਮਾਈਐ ਮਹਿਰਨੀ ਦਰਬਾਰੇ।
ਉਹਦੀ ਫਿਰ ਸੁਰਤ ਜਿਹੜੀ ਆ ਮਰ ਜਾਂਦੀ ਆ, ਜਦੋਂ ਕਿਤੇ ਪਤੀ ਦੇ ਨਾਲੋਂ ਵਿਛੋੜਾ ਹੋ ਜਾਂਦਾ ਆ, ਤੇ ਫਿਰ ਮਰ ਮਾਈਏ ਉਹ ਕਹਿੰਦੀ ਹਾਏ ਮੇਰੀ ਮਾਂ, ਮੇਰਾ ਪਤੀ ਮਰ ਗਿਆ, ਮੈਂ ਤੇ ਜਿਉਂਦਿਆਂ ਹੀ ਮਰ ਗਈ, ਮਹਿਲ ਰੁਨੀ ਦਰਬਾਰੇ। ਇਸ ਤਰ੍ਹਾਂ ਫਿਰ ਇਸਤਰੀ ਜਿਹੜੀ ਆ ਵਿਛੋੜੇ ਕਰਕੇ ਦਰਬਾਰੇ ਵਿਹੜੇ ਦੇ ਵਿੱਚ ਬੈਠੀ ਹੋਈ, ਬੂਹੇ ਦੇ ਵਿੱਚ ਬੈਠੀ ਹੋਈ ਵੈਣ ਪਾਉਂਦੀ ਆ, ਕਹਿੰਦੀ ਮੇਰਾ ਪਤੀ ਦੇ ਨਾਲ ਉਹ ਵਿਛੋੜਾ ਹੋ ਗਿਆ ਹੈ।
ਰੋਵੋ ਕੰਤ ਮਹਿਲਿਓ ਸੱਚੇ ਕੇ ਗੁਣ ਸਾਰੇ।
ਸਰਗੁਣ ਜੀ ਕਹਿੰਦੇ ਕਿ ਇਸ ਪਤੀ ਦੇ ਮਰਨ ਤੇ ਨਾ ਰੋ, ਤੂੰ ਆਪਣੇ ਪਤੀ ਪਰਮਾਤਮਾ ਦੇ ਨਾਲੋਂ ਵਿਛੜੀ ਹੋਈ ਆ, ਉਹ ਵਿਛੋੜੇ ਦਾ ਕਰਕੇ ਰੋ। ਇਹ ਵਿਛੋੜਾ ਕਾਹਦਾ ਹੈ? ਤੇ ਤੂੰ ਆਪ ਵੀ ਤੁਰ ਜਾਣਾ ਆ ਇੱਕ ਨਾ ਇੱਕ ਦਿਨ, ਤੇ ਤੇਰਾ ਵਿਛੋੜਾ ਪਰਮਾਤਮਾ ਨਾਲੋਂ ਪਿਆ ਹੋਇਆ। ਸੱਚੇ ਗੇ ਗੁਣ ਸਾਰੋ, ਪਰਮਾਤਮਾ ਦੇ ਗੁਣਾਂ ਨੂੰ ਯਾਦ ਕਰ, ਉਸ ਵਿਛੋੜੇ ਤੇ ਰੋਣਾ ਕਰ।
ਜਲ ਮਲ ਜਾਨੀ ਨਵਾਲਿਆ ਕੱਪੜ ਬਟਾ ਮਾਰੇ।
ਭਾਈ ਜਦੋਂ ਮਨੁੱਖ ਮਰ ਜਾਂਦਾ ਆ, ਜਲ ਮਲ ਜਲ ਦੇ ਨਾਲ ਮਲ ਕੇ ਉਹਨੂੰ ਨਵਾ ਦਿੰਦੇ ਨੇ, ਨਵਾਲਿਆ ਨਵਾ ਦੇਣੇ ਕੱਪੜ ਪਾਟਿਆਂ ਬਾਰੇ। ਫਿਰ ਉਹਨੂੰ ਨਾ ਇੱਕ ਖੱਪਣ ਰੇਸ਼ਮ ਦੇ ਕੱਪੜੇ ਦਾ ਪਵਾ ਦਿੱਤਾ ਜਾਂਦਾ ਹੈ।
ਵਾਜੇ ਵਜੇ ਸੱਚੀ ਬਾਣੀਆਂ ਪੰਚਮੂਏ ਮਨ ਮਾਰੇ।
ਰੋਸ ਵੇਲੇ ਜਿਹੜੇ ਨੇ ਨਾ ਵਾਜੇ ਵਜੇ ਕਹਿ ਦਈਏ ਬੋਲ ਬੋਲੇ ਜਾਂਦੇ ਨੇ ਸੱਚੀ ਬਾਣੀਆਂ ਦੇ, ਸੱਚੀ ਬਾਣੀ ਦੇ ਬੋਲ ਬੋਲੇ ਜਾਂਦੇ ਨੇ ਕਿਹੜੇ? ਰਾਮ ਨਾਮ ਸਤ ਹੈ, ਮੁਰਦੇ ਦੇ ਬਖਸ਼ਣ ਮਗਰ ਮਗਰ ਇਹੋ ਹੀ ਬੋਲਦੇ ਤੁਰੇ ਜਾਂਦੇ ਹੁੰਦੇ। ਜਾਂ ਅਸੀਂ ਕਹਿ ਦਿੰਦੇ ਹਾਂ ਕਿ ਪਰਮਾਤਮਾ ਹੀ ਸੱਚਾ ਆ, ਤੇਰਾ ਨਾਮ ਹੀ ਸੱਚਾ ਆ, ਤਾਂ ਹੀ ਸਾਨੂੰ ਗੁਰਮਤਿ ਰਹਿਤ ਮਰਿਆਦਾ ਦੇ ਵਿੱਚ ਸਿੱਖਿਆ ਦਿੱਤੀ ਹੋਈ ਹੈ ਕਿ ਮੁਰਦੇ ਦੇ ਪਿੱਛੇ ਸਤਨਾਮ ਵਾਹਿਗੁਰੂ ਦਾ ਨਾਮ ਜਪਦੇ ਹੋਏ ਜਾਣਾ ਆ, ਭਾਵ ਪਰਮਾਤਮਾ ਤੇਰਾ ਨਾਮ ਸੱਚਾ ਆ। ਪੰਚ ਮੂਏ ਜਿਹੜੇ ਨਾ ਰਿਸ਼ਤੇਦਾਰ ਨੇ, ਉਹ ਸਾਰੇ ਕਹਿੰਦੇ ਨੇ ਕਿ ਹੁਣ ਸਾਡੇ ਵਾਸਤੇ ਮਰ ਗਿਆ, ਮਨ ਮਾਰੇ ਉਹਨਾਂ ਵੱਲੋਂ ਮਨ ਜਿਹੜਾ ਆ ਮਰ ਜਾਂਦਾ ਆ, ਉਹਨਾਂ ਨੂੰ ਪਤਾ ਕਿ ਹੁਣ ਇਹਦੇ ਨਾਲ ਮੁੜ ਕੇ ਸਾਡਾ ਮਿਲਾਪ ਨਹੀਂ ਹੋਣਾ।
ਜਾਨੀ ਮਿਸ਼ਨੜੇ ਮੇਰਾ ਮਰਨ ਭਾਇਆ ਤ੍ਰਿਕ ਜੀਵਨ ਸੰਸਾਰੇ।
ਜਿਹੜੇ ਸੱਜਣ ਮਿੱਤਰ ਹੁੰਦੇ ਨੇ ਨਾ ਜਾਨੀ ਵਿਛੁੰਦੜੇ, ਜਦੋਂ ਪਿਆਰਾ ਕੋਈ ਇਸ ਤਰ੍ਹਾਂ ਮਰ ਜਾਂਦਾ ਆ, ਤੇ ਫਿਰ ਕਹਿੰਦੇ ਤ੍ਰਿਗ ਜੀਵਨ ਸੰਸਾਰੇ, ਕਹਿੰਦੇ ਸਾਡਾ ਹੁਣ ਜੀਣਾ ਇਹਦੇ ਪਿੱਛੋਂ ਤ੍ਰਿਗ ਆ, ਲਾਹਣ ਤੇ ਅਸੀਂ ਕਿਸ ਤਰ੍ਹਾਂ ਜੀਏ ਇਹਦੇ ਤੋਂ ਪਿੱਛੋਂ, ਇਹੋ ਜਿਹੀਆਂ ਗੱਲਾਂ ਕਰਦੇ ਨੇ। ਪਰ ਸਤਿਗੁਰੂ ਜੀ ਕਹਿੰਦੇ ਜਦੋਂ ਤੇਰਾ ਪਰਮਾਤਮਾ ਨਾਲੋਂ ਵਿਛੋੜਾ ਹੋ ਗਿਆ ਆ ਨਾ, ਤੇ ਤੂੰ ਇਸ ਗੱਲੋਂ ਲਾਹਣਤਾ ਪਾ ਆਪਣੇ ਆਪ ਨੂੰ, ਮੈਂ ਤੇ ਪਰਮਾਤਮਾ ਨਾਲੋਂ ਵਿਛੜ ਗਿਆ ਆ, ਤੇ ਮੇਰਾ ਇਸ ਸੰਸਾਰ ਤੇ ਪਰਮਾਤਮਾ ਨਾਲੋਂ ਵਿਛੜ ਕੇ ਜੀਣਾ ਜਿਹੜਾ ਲਾਹਣਤ ਹੈ।
ਜੀਵਤ ਮਰੇ ਸੋ ਜਾਣਿਆ ਹੇਤ ਪਿਆਰੇ।
ਸਤਿਗੁਰੂ ਜੀ ਕਹਿੰਦੇ ਜਿਉਂਦੇ ਮਰ, ਇਸ ਮੌਤ ਨੂੰ ਮੌਤ ਨਾ ਸਮਝ, ਪਦਾਰਥਾਂ ਵੱਲੋਂ ਆਪਣੇ ਆਪ ਨੂੰ ਖਤਮ ਕਰ ਲਾ। ਜੀਵਤ ਮਰ, ਜੀਵਤ ਜਿਹੜਾ ਨਾ ਮ੍ਰਿਤ ਕਹਾਵੇ ਸੋ, ਜੀਵਨ ਮੁਕਤ ਕਹਾਵੇ ਸੋ, ਜਿਉਂਦਿਆਂ ਹੋਇਆ ਜਿਹੜਾ ਮੁਕਤ ਹੋ ਜਾਣਾ ਆ ਨਾ, ਇਹ ਮਰਨਾ ਆ ਅਸਲ ਦੇ ਵਿੱਚ, ਤੇ ਇਹ ਮੌਤ ਨੂੰ ਪਿਆਰ ਕਰ। ਇਹ ਮੌਤ ਜਦੋਂ ਮਰ ਜਾਏਗਾ ਨਾ, ਪਦਾਰਥਾਂ ਵੱਲੋਂ ਮੋਹ ਤੇਰਾ ਛੁੱਟ ਜਾਏਗਾ, ਫਿਰ ਪਰਮਾਤਮਾ ਸੱਚੜਾ ਹੇਤ ਪਿਆਰੇ, ਫਿਰ ਪਰਮਾਤਮਾ ਦੇ ਨਾਲ ਤੇਰਾ ਪਿਆਰ ਜਿਹੜਾ ਉਹ ਬਣ ਜਾਵੇਗਾ।
ਤੁਸੀਂ ਰੋਵੋ ਰੋਵਣ ਆਇਓ ਝੂਠ ਮੁੱਠੀ ਸੰਸਾਰੇ।
ਸਤਿਗੁਰੂ ਜੀ ਕਹਿ ਰਹੇ ਨੇ ਕਿ ਇਹ ਜਿਹੜਾ ਤੁਸੀਂ ਝੂਠਾ ਰੋਂਦੇ ਜੇ ਨਾ, ਤੁਸੀਂ ਸੰਸਾਰ ਦੇ ਵਿੱਚ ਆਏ ਝੂਠਾ ਰੋਣ ਵਾਸਤੇ ਜੇ, ਇਸ ਕਰਕੇ ਰੋਈ ਜਾਵੋ, ਝੂਠਾ ਰੋ ਰਹੇ ਜੇ ਤਾਂ।
ਉਹ ਮੁੱਠੜੀ ਧੰਦੇ ਧਾਵਣੀਆਂ ਪਰ ਛੋਡੀ ਅੜੀਏ ਵਿਧਣ ਕਾਰੇ।
ਪਰ ਅਸੀਂ ਤੇ ਇਹ ਗੱਲ ਦੇ ਨਾਲ ਸਹਿਮਤ ਹਾਂ ਕਿ ਅਸੀਂ ਤਾਂ ਪਰਮਾਤਮਾ ਦੇ ਨਾਲੋਂ ਜਦੋਂ ਵਿਛੜ ਗਏ ਨਾ, ਵਿਧਣੀਆਂ ਤੋਂ ਭਾਵ ਧਣੀ ਤੋਂ ਬਿਨਾਂ, ਪਤੀ ਤੋਂ ਬਿਨਾਂ ਜਿਹੜਾ ਆ, ਅਸੀਂ ਪਤੀ ਤੋਂ ਬਿਨਾਂ ਹੋ ਗਏ, ਪਰਮਾਤਮਾ ਤੋਂ, ਇਸ ਕਰਕੇ ਅਸੀਂ ਮੁੱਠੜੀ ਕਹੀਏ, ਲੁੱਟੇ ਗਏ ਹਾਂ, ਧੰਦੇ ਧਾਵਣਿਆ ਧੰਦਿਆਂ ਦੇ ਵਿੱਚ ਲੱਗ ਗਏ ਹਾਂ, ਇਸ ਕਰਕੇ ਧੰਦਿਆਂ ਦੇ ਵਿੱਚ ਲੱਗਣ ਕਰਕੇ ਪਰਮਾਤਮਾ ਨੇ ਸਾਨੂੰ ਛੱਡ ਦਿੱਤਾ ਹੈ।
ਕਰ ਕਰ ਕਤ ਮਹਿਲੀਆ ਰੂਟ ਹੇਤ ਪਿਆਰੇ।
ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਰ ਘਰ ਦੇ ਵਿੱਚ, ਹਰ ਸਰੀਰ ਦੇ ਵਿੱਚ ਪਰਮਾਤਮਾ ਦਾ ਵਾਸਾ ਆ, ਤੇ ਹੇ ਜਿੰਦ ਰੂਪੀ ਇਸਤਰੀਏ, ਉਹ ਜਿਹੜਾ ਤੇਰੇ ਅੰਦਰ ਹੀ ਸੋਹਣਾ ਰੂੜੇ ਕਹਿ ਦੀਏ, ਸੋਹਣਾ ਸੋਹਣਾ ਪਰਮਾਤਮਾ ਤੇਰੇ ਅੰਦਰ ਬੈਠਾ ਹੋਇਆ ਆ ਨਾ, ਉਹਦੇ ਨਾਲ ਮਿਲਾਪ ਕਰ, ਉਹਦੇ ਨਾਲ ਸਾਂਝ ਪਾ।
ਮੈਂ ਫਿਰ ਸਲਾਹਣਾ ਹੌਸ ਰੈਸੜੀਏ ਨਾਮ ਪਤਾਰੇ।
ਸਤਿਗੁਰੂ ਜੀ ਕਹਿੰਦੇ ਜਿਹੜਾ ਆਪਣੇ ਅੰਦਰ ਪਰਮਾਤਮਾ ਬੈਠਾ ਹੋਇਆ ਆ, ਮੈਂ ਫਿਰ ਸੱਚ ਸਲਾਹਣਾ, ਜਿਹੜਾ ਉਸ ਪਤੀ ਦੀ ਸਿਫਤ ਕਰਦਾ ਆ, ਹੋ ਰਹਿਸੀ ਜਿਹੜਾ, ਉਹ ਮਨੁੱਖ ਖੁਸ਼ ਰਹਿੰਦਾ ਆ, ਖੇੜੇ ਦੇ ਵਿੱਚ ਰਹਿੰਦਾ ਆ। ਨਾਮ ਪਤਾਰੇ, ਉਹ ਫਿਰ ਨਾ ਪਤਾਰੇ ਭਾਵ ਪਤੀ, ਪਤੀ ਦੇ ਨਾਮ ਵਾਲਾ ਹੋ ਜਾਂਦਾ ਹੈ।
ਗੁਰਮਿਲੀਏ ਵੇਸ ਬਲਟਿਆ ਸਾਤਨ ਸਤ ਸਿਧਾਰੋ।
ਜਦੋਂ ਗੁਰੂ ਮਿਲੇ, ਗੁਰੂ ਦੀ ਪ੍ਰਾਪਤੀ ਹੋ ਜਾਵੇ, ਵੇਸ ਪਲਟਿਆ, ਫਿਰ ਉਸ ਵੇਲੇ ਨਾ ਇਹ ਜ਼ਿੰਦਗੀ ਦੇ ਵਿੱਚ ਇੱਕ ਪਲਟਾ ਆ ਜਾਂਦਾ ਆ, ਕਿ ਪਦਾਰਥਾਂ ਨਾਲੋਂ ਤੋੜ ਕੇ ਮਨੁੱਖ ਪਰਮਾਰਥ ਦੇ ਨਾਲ ਜੋੜ ਲੈਂਦਾ ਆ, ਸੰਸਾਰ ਨਾਲੋਂ ਤੋੜ ਕੇ ਮਨੁੱਖ ਨਿਰੰਕਾਰ ਦੇ ਨਾਲ ਜੋੜ ਲੈਂਦਾ ਆ। ਸੱਚ ਧਨ ਸੱਚ, ਸਾਹ ਧਨ ਸੱਚ ਸ਼ਿੰਗਾਰੋ, ਉਹ ਜਦੋਂ ਪਰਮਾਤਮਾ ਦੇ ਨਾਲ ਅਸੀਂ ਆਪਣੀ ਜਿੰਦ ਨੂੰ ਜੋੜ ਲੈਂਦੇ ਨਾ, ਇਹੋ ਹੀ ਸਾਡੇ ਵਾਸਤੇ ਸੱਚਾ ਸ਼ਿੰਗਾਰ ਹੈ।
ਆਓ ਮਿਲੋ ਸਹੇਲੀਓ ਸਿਮਰੋ ਸਿਰਜਣਹਾਰੇ।
ਇਸ ਕਰਕੇ ਹੇ ਸਤਸੰਗੀ ਸਹੇਲੀਓ, ਆਓ ਸਾਰੇ ਇਕੱਠੇ ਹੋ ਕੇ ਨਾ ਉਸ ਪਰਮਾਤਮਾ ਦਾ ਸਿਮਰਨ ਕਰੀਏ, ਸਿਰਜਣਹਾਰੋ, ਜਿਹਨੇ ਸਾਰੀ ਸ੍ਰਿਸ਼ਟੀ ਨੂੰ ਸਿਰਜਣਾ ਕੀਤਾ ਹੈ।
ਬਿਆਨ ਨਾਮ ਸੁਹਾਗਮੀ ਸੱਚ ਸਵਾਲਨਹਾਰੋ।
ਬਈਅਰ ਤੋਂ ਭਾਵ ਹੁੰਦਾ ਆ ਜੀਵ ਰੂਪੀ ਇਸਤਰੀ, ਇਹ ਜੀਵ ਰੂਪੀ ਇਸਤਰੀ ਨਾਮ ਸੁਹਾਗਣੀ, ਪਰਮਾਤਮਾ ਦੇ ਨਾਮ ਦੇ ਨਾਲ ਹੀ ਸੁਹਾਗਣੀ ਹੁੰਦੀ ਆ। ਸੱਚ ਸਵਾਲਨਹਾਰੋ, ਉਹ ਪਰਮਾਤਮਾ ਆਪ ਹੀ ਸਾਡੇ ਤੇ ਕਿਰਪਾ ਕਰੇ ਤੇ ਸਾਡੀ ਸਿਰਜਣਾ ਕਰਕੇ ਸਾਨੂੰ ਆਪਣੇ ਨਾਲ ਸਵਾਰ ਲੈਂਦਾ ਆ, ਮਿਲਾ ਲੈਂਦਾ ਹੈ।
ਗਾਓ ਗੀਤ ਨਾ ਬਿਰਹੜਾ ਨਾਨਕ ਬ੍ਰਹਮ ਵਿਚਾਰੋ।
ਸਤਿਗੁਰੂ ਜੀ ਅਖੀਰਲੀ ਪੰਕਤੀ ਦੇ ਵਿੱਚ ਸਿੱਖਿਆ ਦਿੰਦੇ ਨੇ, ਗਾਵੋ ਗੀਤ, ਪਰਮਾਤਮਾ ਦੀ ਸਿਫਤ ਸਲੋਤਾ ਦੇ ਗੀਤ ਗਾਓ, ਨਾ ਬਿਰਹੜਾ, ਫਿਰ ਵਿਛੋੜਾ ਨਹੀਂ ਹੁੰਦਾ। ਨਾਨਕ ਬ੍ਰਹਮ ਵਿਚਾਰੋ, ਇਹ ਬ੍ਰਹਮ ਦੀ ਵਿਚਾਰ ਜਿਹੜੀ ਆ ਇਹਦੇ ਨਾਲ ਜੁੜਨਾ ਕਰੋ। ਗੁਰਮੁਖ ਪਿਆਰਿਓ, ਗੁਰੂ ਸ਼ਬਦ ਦੇ ਵਿੱਚ ਆਈਆਂ ਹੋਈਆਂ ਵਿਚਾਰਾਂ ਨੂੰ ਹਿਰਦੇ ਦੇ ਵਿੱਚ ਧਾਰਨ ਕਰਕੇ ਲੋਕ ਸੁਖੀ ਹੈ, ਪਰਲੋਕ ਸਹੇਲਾ ਬਣਾਈਏ ਜੀ। ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ, ਹਾਰਦਿਕ ਤੌਰ 'ਤੇ ਧੰਨਵਾਦ। ਸਾਰੀ ਸੰਗਤ ਗੱਜ ਕੇ ਫਤਿਹ ਬੁਲਾਇਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।